ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ ਰਹਾਉ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰ ਦਨ ਬੂਦ ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹ ਮੌਜੂਦ ਅੱਲਾਹ ਪਾਕ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਨ ਸੋਏ ਅੱਲਾਹ ਪਾਕ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦੀਨ ਦੁਨੀਆਂ ਦੇ ਵਾਲੇ ਪਰਮ ਕਿਰਪਾਲੂ ਸਤਿਗੁਰੂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਲੀਏ ਕੁੱਲ ਆਲਮ ਗੁਰਤਾ ਗੱਦੀ ਤੇ ਸੁਭਾਏ ਮਾਨ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਣ ਪਵਿੱਤਰ ਹਜ਼ੂਰੀ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਦੀਵਾਨ ਹਾਲ ਵਿਖੇ ਸੁਸ਼ੋਭਿਤ ਗੁਰੂ ਪਿਆਰੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ ਆਪ ਦਿਆਲਤਾ ਦੇ ਘਰ ਵਿੱਚ ਆਣ ਕਰਕੇ ਇਹ ਪਵਿੱਤਰ ਸਤਸੰਗਤ ਦੀਆਂ ਘੜੀਆਂ ਸਾਡੇ ਕਲਯੁਗੀ ਜੀਵਾਂ ਦੇ ਆਧਾਰ ਹਿੱਤ ਗੁਰਦੇਵ ਜੀ ਨੇ ਸਾਨੂੰ ਬਖਸ਼ਿਸ਼ ਕੀਤੀਆਂ ਹਨ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਅੱਜ ਜੋ ਗੁਰਦੇਵ ਜੀ ਨੇ ਬਖਸ਼ਿਸ਼ ਕੀਤੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਣ ਹੁਕਮਨਾਮੇ ਦੇ ਰੂਪ ਵਿੱਚ ਜੋ ਮਰਿਆਦਾ ਅਨੁਸਾਰ ਜਿਸ ਹੁਕਮਨਾਮੇ ਦੀ ਕਥਾ ਇਸ ਪਾਵਣ ਦੀਵਾਨ ਹਾਲ ਅੰਦਰ ਹਰ ਰੋਜ਼ ਹੁੰਦੀ ਹੈ। ਅੱਜ ਦੇ ਦਿਹਾੜੇ ਗੁਰਦੇਵ ਸਤਿਗੁਰੂ ਸਾਹਿਬ ਜੀ ਸਾਨੂੰ ਇਹ ਸੰਸਾਰ ਦੀ ਰਚਨਾ ਇਹਨਾਂ ਗ੍ਰੰਥਾਂ ਦੀ ਬਣੌਤ ਤੇ ਉਹਨਾਂ ਦੇ ਮਸਲਿਆਂ ਬਾਬਤ ਆਪ ਕਿਰਪਾ ਕਰਕੇ ਸਮਝਾ ਰਹੇ ਹਨ। ਗੁਰਦੇਵ ਸਤਿਗੁਰੂ ਸਾਹਿਬ ਜੀ ਨੇ ਜੋ ਸਾਡੇ ਤੇ ਅੱਜ ਦੇ ਦਿਹਾੜੇ ਬਖਸ਼ਿਸ਼ ਕੀਤੀ ਹੈ ਹੁਕਮਨਾਮੇ ਰੂਪ ਵਿੱਚ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਪਾਵਨ ਦਰ ਦੇ ਦਰਸ਼ਨ ਦੀਦਾਰ ਆਪ ਸਿੱਖ ਸੰਗਤਾਂ ਕਰ ਰਹੇ ਹੋ, ਉਸ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦਾ ਧਿਆਨ ਧਰੀਏ, ਉਹਨਾਂ ਦੇ ਗੁਣਾਂ ਨੂੰ ਚੇਤੇ ਕਰੀਏ, ਇਸ ਪਾਵਨ ਗੁਰਬਾਣੀ ਦੀ ਵਿਚਾਰ ਨਾਲ ਜੁੜੀਏ ਜੀ। ਪ੍ਰੇਮ ਸਤਿਕਾਰ ਸਹਿਤ ਬੋਲੋ, ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ।
ਤਲੰਗ ਰਾਗ ਦੇ ਅੰਦਰ ਇੱਥੇ ਭਗਤਾਂ ਦੀ ਬਾਣੀ ਆਰੰਭ ਕਰ ਰਹੇ ਹਨ। ਹੋਰਨਾਂ ਭਗਤਾਂ ਦੀ ਬਾਣੀ ਵੀ ਤਲੰਗ ਰਾਗ ਵਿੱਚ ਆਵੇਗੀ, ਪਰ ਇੱਥੇ ਭਗਤ ਕਬੀਰ ਜੀ ਦਾ ਸ਼ਬਦ ਆਰੰਭਤਾ ਤੇ ਭਗਤਾਂ ਦੀ ਬਾਣੀ ਦੇ ਵਿੱਚ ਤਲੰਗ ਰਾਗ ਵਿੱਚ ਉਚਾਰਨ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਭਗਤ ਜੀ ਕਿਰਪਾ ਦੇ ਘਰ ਵਿੱਚ ਆਣ ਕਰਕੇ ਕਿਰਪਾ ਕਰਦੇ ਨੇ, ਇਹ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਮੰਗਲ ਕਰਦੇ ਨੇ ਕਿ ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ, ਅਦਵੈਤ ਬ੍ਰਹਮ ਹੈ, ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਉਹ ਇੱਕ ਹੈ, ਉਹਦਾ ਦੂਸਰਾ ਕੋਈ ਸ਼ਰੀਕ ਨਹੀਂ। ਮਹਾਰਾਜ ਮਿਲਦਾ ਕਿਵੇਂ ਆ? ਕਹਿੰਦੇ ਸਤਿਗੁਰ ਪ੍ਰਸਾਦ, ਪੂਰੇ ਗੁਰਾਂ ਦੀ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਜੀ।
ਬੇਦ ਕਤੇਬ ਇਫਤਰਾ ਪਾਈ।
ਭਗਤ ਕਬੀਰ ਜੀ ਦੇ ਪਾਸ ਇੱਕ ਕਾਜੀ ਤੇ ਇੱਕ ਪੰਡਿਤ ਦੋਵਾਂ ਦੇ ਵਿੱਚ ਝਗੜਾ ਹੋ ਗਿਆ। ਪੰਡਿਤ ਇਹ ਕਹਿੰਦਾ ਹੈ ਕਿ ਜਿਹੜਾ ਵੇਦਾਂ ਦੀ ਕਥਾ ਪੜੇਗਾ ਉਹਦੇ ਤੇ ਪਰਮੇਸ਼ਰ ਦੀ ਬਖਸ਼ਿਸ਼ ਹੋਵੇਗੀ, ਜੇ ਵੇਦ ਨਾ ਪੜੇ ਤੇ ਸੰਸਾਰ ਚ ਆਉਣ ਦਾ ਕੋਈ ਫਾਇਦਾ ਨਹੀਂ। ਕਾਜੀ ਸਾਹਿਬ ਕਹਿਣ ਲੱਗੇ, ਨਾ ਭਰਾਵਾ, ਠੀਕ ਏ, ਤੂੰ ਆਪਣੇ ਥਾਂ ਤੇ ਸਹੀ ਹੋਵੇਂਗਾ, ਪਰ ਜਿਨੇ ਕੁਰਾਨ ਨਹੀਂ ਪੜ੍ਹੀ, ਜਿਨੇ ਕਿਤੇਬਾਂ ਨੂੰ ਨਹੀਂ ਪੜ੍ਹਿਆ, ਜਿਨੇ ਅੰਜੀਲ ਨਹੀਂ ਪੜ੍ਹੀ, ਉਹਨੂੰ ਭਾਈ ਉਹਦਾ ਸੰਸਾਰ ਤੇ ਆਉਣ ਦਾ ਕੋਈ ਫਾਇਦਾ ਨਹੀਂ, ਉਹਦਾ ਕਿਸੇ ਵੀ ਤਰੀਕੇ ਦੇ ਨਾਲ ਭਲਾ ਨਹੀਂ ਹੋ ਸਕਦਾ। ਤੇ ਸਾਡਾ ਮਨੁੱਖੀ ਸੁਭਾਅ ਹੈ, ਅਸੀਂ ਆਪੋ ਆਪਣੇ ਧਰਮ ਬਾਬਤ ਕਹਿੰਦੇ ਹਾਂ ਕਿ ਮੇਰਾ ਧਰਮ ਹੀ ਇੱਕ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰਾਉਣ ਦਾ ਢੰਗ ਹੈ, ਦੂਸਰਾ ਕੋਈ ਨਹੀਂ। ਇਹਨਾਂ ਵਿੱਚ ਝਗੜਾ ਆਰੰਭ ਹੋਇਆ ਤੇ ਆਖਰ ਸਿਆਣਿਆਂ ਨੇ ਸਲਾਹ ਦਿੱਤੀ, ਭਰਾਵੋ ਝਗੜਦੇ ਕਿਉਂ ਜੇ? ਇੱਥੇ ਪਰਮੇਸ਼ਰ ਦੇ ਪਿਆਰੇ ਭਗਤ ਭਗਤ ਕਬੀਰ ਜੀ ਜਿਹੜੇ ਸਾਰਿਆਂ ਦੇ ਸਾਂਝੇ ਨੇ, ਤੁਸੀਂ ਆਪਣਾ ਝਗੜਾ ਉਹਨਾਂ ਦੇ ਪਾਸ ਲੈ ਜਾਵੋ, ਤੁਹਾਨੂੰ ਦੱਸ ਦੇਣਗੇ ਕਿ ਦੋਵਾਂ ਚੋਂ ਚੰਗਾ ਕਿਹੜਾ, ਕਾਹਦੇ ਲਈ ਰੌਲਾ ਪਾਇਆ ਤੁਸੀਂ। ਇਹ ਝਗੜਦੇ ਹੋਏ ਭਗਤ ਕਬੀਰ ਜੀ ਦੇ ਪਾਸ ਆਏ, ਬੇਨਤੀ ਕੀਤੀ, ਭਗਤ ਜੀ ਵੇਦ ਚੰਗਾ ਤੇ ਕਤੇਬ ਚੰਗਾ, ਆਪ ਕਿਰਪਾ ਕਰਕੇ ਸਮਝਾਓ। ਤੇ ਭਗਤ ਜੀ ਨੇ ਕਿਰਪਾ ਦੇ ਘਰ ਵਿੱਚ ਆਣ ਕਰਕੇ ਇਹ ਪਾਵਨ ਸ਼ਬਦ ਉਚਾਰਨ ਕੀਤਾ, ਬਖਸ਼ਿਸ਼ ਕਰਦੇ ਨੇ, ਵੇਦ ਕਤੇਬ ਇਫਤਰਾ ਭਾਈ। ਹੇ ਭਾਈ, ਜਿਹੜੇ ਵੇਦ ਤੇ ਕਤੇਬ ਹਨ, ਇੱਥੇ ਅੱਗੇ ਸ਼ਬਦ ਵਰਤਿਆ ਹੈ ਇਫਤਰਾ ਤੇ, ਇਫਤਰਾ ਦੇ ਅਰਥ ਗੁਰਮੁਖ ਪਿਆਰਿਆਂ ਵਿਦਵਾਨਾਂ ਨੇ ਵੱਖੋ ਵੱਖਰੇ ਤਰੀਕੇ ਨਾਲ ਕੀਤੇ ਨੇ। ਕੁਝ ਵਿਦਵਾਨਾਂ ਨੇ ਅਰਥ ਕੀਤਾ ਹੈ ਇਫਤਰਾ ਤੋਂ ਭਾਵ ਹੈ ਘਣਾ ਜੰਗਲ, ਜਿਵੇਂ ਜੰਗਲ ਵਿੱਚ ਫਸੇ ਹੋਏ ਮਨੁੱਖ ਨੂੰ ਕੁਝ ਸੁੱਝਦਾ ਤੇ ਔੜਦਾ ਨਹੀਂ, ਇਵੇਂ ਹੈ। ਕਿਸੇ ਨੇ ਇਸੇ ਤਰੀਕੇ ਦੇ ਨਾਲ ਇਹਦਾ ਅਰਥ ਕੀਤਾ ਹੈ ਇਫਤਰਾ ਦਾ ਫੋਲਾ ਫਾਲੀ, ਕਿ ਜਿਹੜੀ ਇਹਨਾਂ ਕਿਤਾਬਾਂ ਦੀ ਇਹਨਾਂ ਗ੍ਰੰਥਾਂ ਦੀ ਫੋਲਾ ਫਾਲੀ ਕਰਨੀ ਹੈ, ਉਹਦੀ ਫੋਲਾ ਫਾਲੀ ਤੇ ਕਰੇਗੇ, ਪਰ ਉਹਦੇ ਸਿਧਾਂਤ ਨੂੰ ਆਪਣੇ ਹਿਰਦੇ ਵਿੱਚ ਨਹੀਂ ਵਿਚਾਰਿਆ ਨਹੀਂ, ਸਮਝਾਇਆ ਨਹੀਂ, ਟਿਕਾਇਆ ਨਹੀਂ। ਬੀਆ ਬਾਣ ਜੰਗਲ ਦੀ ਨਿਆਈ ਕਿਵੇਂ ਹੈ, ਜਿਵੇਂ ਜਿਹੜੇ ਵੇਦ ਹਨ ਉਹ ਭਾਈ 80,000 ਸੁਰਤੀਆਂ ਦਾ ਵਰਣਨ ਕਰਦੇ ਨੇ, 16,000 ਉਪਾਸ਼ਨਾ ਹੈ, 4,000 ਵਦਾਂਤ ਸ਼ਬਦ ਜਿਹੜੇ ਨੇ ਵੇਦਾਂ ਨੇ ਇਹਨਾਂ ਦਾ ਨਿਰਣਾ ਕੀਤਾ ਹੈ। ਪਰ ਜੇ ਕੋਈ ਇਹਨਾਂ ਵਿੱਚ ਹੀ ਉਲਝ ਕਰਕੇ ਰਹਿ ਗਿਆ ਤੇ ਫਿਰ ਉਪਾਸ਼ਨਾ ਸੁਰਤੀਆਂ ਇਹਨਾਂ ਦੇ ਵਿੱਚ ਹੀ ਲੱਗਾ ਰਹੇਗਾ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸੇ ਤਰੀਕੇ ਦੇ ਨਾਲ ਕੁਰਾਨ ਦੇ 3 ਪਾਰੇ ਵਿੱਚ ਕਥਾ ਆਉਂਦੀ ਹੈ ਕਿ ਇੱਕ ਟੱਟੇ ਦੀ ਬਹੁਤ ਜ਼ਿਆਦਾ, ਉਹ ਜਵਾਨ ਸੀ, ਸੁੰਦਰ ਸੀ, ਉਹਦੀ ਦੁਨੀਆਂ ਦੇ ਲੋਕ ਪੂਜਾ ਕਰਨ ਲੱਗੇ। ਮੁਹੰਮਦ ਸਾਹਿਬ ਨੇ ਆਖਿਆ, ਕਹਿੰਦੇ ਕਿਸੇ ਦੀ ਖੁਦਾ ਤੋਂ ਵੱਧ ਪੂਜਾ ਨਹੀਂ ਹੋ ਸਕਦੀ, ਇਹਦੇ ਇਹਨੂੰ ਪਰਮੇਸ਼ਰ ਦੇ ਨਾਂ ਤੇ, ਖੁਦਾ ਦੇ ਨਾਂ ਤੇ ਇਹਦੀ ਬਲੀ ਦਿੱਤੀ ਜਾਵੇ। ਇਹ 3 ਪਾਰੇ ਦੀ ਕਥਾ ਹੈ ਕਿ ਉਹਦੀ ਬਲੀ ਦਿੱਤੀ ਗਈ, ਜਿੱਥੋਂ ਗਊ ਹੱਤਿਆ, ਗਊ ਦੀ ਬਲੀ ਦੇਣ ਦਾ ਰਿਵਾਜ ਇਹ ਪਿਰਤ ਮੁਸਲਮਾਨ ਭਰਾਵਾਂ ਚ ਆਈ। ਇਸੇ ਹੀ ਤਰੀਕੇ ਦੇ ਨਾਲ ਭਾਈ ਕੁਰਬਾਨੀ ਦੇ ਕਰਕੇ ਤੇ ਅਜਿਹਾ ਰਿਵਾਜ ਉਹਨਾਂ ਨੇ ਆਪ ਪੈਦਾ ਕੀਤਾ ਹੈ। ਇਵੇਂ ਹੀ ਗਰੜ ਪੁਰਾਣ ਦੇ ਵਿੱਚ ਕਥਾ ਆਉਂਦੀ ਹੈ ਕਿ ਜਿਹੜਾ ਜੀਂਦੀ ਗਊ ਦਾ ਮਾਸ ਕੱਢ ਕਰਕੇ ਕ੍ਰਿਸ਼ੀ ਦੁਆਰਾ ਤੇ ਉਹ ਹਵਨ ਕੁੰਡ ਵਿੱਚ ਪਾਵੇ ਤੇ ਉਹਨੂੰ 100 ਜਨਮ ਤੱਕ ਕੋਈ ਸਵਰਗ ਵਿੱਚੋਂ ਨਹੀਂ ਕੱਢ ਸਕਦਾ, ਇਹੋ ਜਿਹੀਆਂ ਅਣਹੋਈਆਂ ਗੱਲਾਂ ਲਿਖ ਕਰਕੇ ਦੁਨੀਆਂ ਦੇ ਲੋਕਾਂ ਨੂੰ ਭਰਮਾਉਣ ਦਾ ਯਤਨ ਕੀਤਾ ਹੈ। ਇਵੇਂ ਇਫਤਰਾ ਦਾ ਅਰਥ ਪੰਡਿਤ ਤਾਰਾ ਸਿੰਘ ਜੀ ਨੇ ਕੀਤਾ ਹੈ, ਠੱਗ ਬੋਲੀ, ਠੱਗ ਭਾਸ਼ਾ, ਜੰਬਕ ਭਾਸ਼ਾ, ਭਾਵ ਠੱਗਾਂ ਦੀ ਭਾਸ਼ਾ ਉਹ ਕਿਵੇਂ ਹੈ, ਉਹਦਾ ਨਿਰਣਾ ਕਲਗੀਧਰ ਪ੍ਰੀਤਮ ਜੀ ਚਰਿੱਤਰਾਂ ਦੇ ਵਿੱਚ ਕਰਦੇ ਨੇ ਕਿ ਠੱਗਾਂ ਨੇ ਆਪਣੀ ਭਾਸ਼ਾ ਬਣਾ ਲਈ। ਸੁਣਨ ਨੂੰ ਤੇ ਇਵੇਂ ਲੱਗਦਾ ਹੈ ਕਿ ਇਹ ਪਰਮੇਸ਼ਰ ਦੇ ਭਗਤ ਨੇ। ਇੱਕ ਕਹਿੰਦਾ ਹੈ ਨਾਰਾਇਣ, ਦੂਜਾ ਕਹਿੰਦਾ ਏ ਦਾਮੋਦਰ, ਤੀਸਰਾ ਇਸੇ ਤਰੀਕੇ ਦੇ ਨਾਲ ਬਚਨ ਕਰਦਾ ਹੈ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ, ਤੇ ਇਵੇਂ ਹੀ ਇੱਕ ਕਹਿੰਦਾ ਹੈ ਬਿੰਦਰਾਬਣ। ਚੌਵਾਂ ਨੇ ਇਹ ਭਾਸ਼ਾ ਪਕਾ ਲਈ ਤੇ ਚੌਵੇਂ ਕੰਮ ਕਰਦੇ ਨੇ ਠੱਗੀ ਦਾ। ਜਿਹੜਾ ਨਾਰਾਇਣ ਨਾਰਾਇਣ ਕਹਿੰਦਾ ਹੈ ਉਹਦਾ ਭਾਵ ਹੈ ਨਾਰਾਇਣ ਨਾਰਾਇਓ। ਉਹ ਇਸ਼ਾਰਾ ਦਿੰਦਾ ਹੈ ਕਿ ਮਿੱਤਰੋ, ਇੱਕ ਮਨੁੱਖ ਤੁਰਿਆ ਆਉਂਦਾ, ਜੇ ਵੇਖਣ ਵਾਲੇ ਨੂੰ ਲੱਗਦਾ ਹੈ ਕਿ ਭਗਤ ਹੈ, ਇਹ ਭਗਤ ਹੋ ਕਰਕੇ ਪੂਜਾ ਕਰਦਾ, ਇਹ ਨਾਰਾਇਣ ਨਾਰਾਇਣ ਸਿਮਰਦਾ ਹੈ, ਕਿਉਂਕਿ ਆਪਾਂ ਜਾਣਦੇ ਹਾਂ ਕਿ ਅਜਾ ਮਲ ਨੇ ਨਾਰਾਇਣ ਨਾਰਾਇਣ ਆਪਣੇ ਪੁੱਤਰ ਨੂੰ ਵਾਜਾਂ ਮਾਰਦੇ ਹੋਏ ਦੀ ਸੁਰਤੀ ਪਰਮੇਸ਼ਰ ਦੇ ਚਰਨਾਂ ਨਾਲ ਜੁੜੀ ਤੇ ਪਾਪੀ ਅਜਾ ਮਲ ਦਾ ਉਧਾਰ ਹੋ ਗਿਆ। ਮਨੁੱਖ ਹੁਣ ਇਹ ਸੋਚਦਾ ਹੈ ਕਿ ਇਹ ਕੋਈ ਪਰਮੇਸ਼ਰ ਦਾ ਭਗਤ ਹੋਵੇਗਾ, ਇਹ ਨਾਰਾਇਣ ਨਾਰਾਇਣ ਇਹ ਬੋਲਦਾ ਹੈ, ਤੇ ਉਹ ਕੀ ਕਹਿੰਦਾ ਹੈ ਨਾਰ ਆਇਣ। ਇੱਕ ਮਨੁੱਖ ਤੁਰਿਆ ਆਉਂਦਾ ਜੇ ਉਹਨੇ ਅਰਥ ਉਲਟੇ ਕਰ ਲਏ, ਤੇ ਦੂਜੇ ਨੇ ਚੰਗੀ ਤਰ੍ਹਾਂ ਵੇਖਿਆ, ਉਹ ਕਹਿੰਦਾ ਦਾਮੋਦਰ। ਇੱਥੋਂ ਦਾਮੋਦਰ ਤੋਂ ਭਾਵ ਪਰਮੇਸ਼ਰ ਨਹੀਂ ਸੀ, ਉਹ ਕਹਿੰਦਾ ਦਾਮ ਨਾਮ ਹੈ ਦਮੜਿਆਂ ਦਾ, ਉਧਰ ਨਾਮ ਹੈ ਪੇਟ ਦਾ, ਕਹਿੰਦਾ ਇਹਨੇ ਮਾਇਆ ਪੇਟ ਨਾਲ ਬੱਧੀ ਹੋਈ ਜੇ। ਤੇ ਦੂਸਰਾ ਕਹਿਣ ਲੱਗਾ ਚੰਗਾ ਭਾਈ, ਜੇ ਇੱਥੇ ਬੱਧੀ ਹੋਈ ਹੈ ਤੇ ਬਿੰਦਰਾ ਬਣ, ਇਹਨੂੰ ਘਣੇ ਜੰਗਲ ਦੇ ਵਿੱਚ, ਬਣ ਜੰਗਲ ਦੇ ਵਿੱਚ ਲੈ ਜਾਵੋ ਅੰਦਰ। ਤੇ ਚੌਥੇ ਨੇ ਆਵਾਜ਼ ਦਿੱਤੀ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ, ਇਸ ਤੋਂ ਭਾਵ ਸੀ ਹਰੇ ਨਾਮ ਹੈ ਹਨੇਰੇ ਦਾ, ਕ੍ਰਿਸ਼ਨ ਨਾਮ ਹੈ ਲੁੱਟ ਲੈਣ ਦਾ, ਕਹਿੰਦਾ ਹਨੇਰੇ ਵਿੱਚ ਲੁੱਟਾਂਗੇ ਇਹਨੂੰ ਹਨੇਰੇ ਵਿੱਚ। ਇਵੇਂ ਪੰਡਿਤ ਤਾਰਾ ਸਿੰਘ ਜੀ ਕਹਿੰਦੇ ਇਹ ਭਾਈ ਇਫਤਰਾ ਦੇ ਅਰਥ ਉਹਨਾਂ ਨੇ ਕੀਤੇ ਹਨ ਕਿ ਇਹ ਠੱਗ ਭਾਸ਼ਾ ਜੰਬਕ ਭਾਸ਼ਾ, ਤੇ ਸੰਪਰਦਾਈ ਵਿਦਵਾਨ ਇਹਦਾ ਅਰਥ ਕਰਦੇ ਨੇ ਸ਼ੀਸ਼ਾ। ਸੰਪਰਦਾ ਦੇ ਵਿੱਚ ਪੜਾਇਆ ਜਾਂਦਾ ਹੈ ਕਿ ਸ਼ੀਸ਼ਾ ਇਹ ਵੀ ਇੱਕ ਅਰਥ ਹੈ। ਇੱਥੇ ਭਾਈ ਆਪਾਂ ਵਰਤਾਂਗੇ ਬੇਦ ਕਤੇਬ ਇਫਤਰਾ ਭਾਈ, ਜਿਹੜੇ ਬੇਦ ਤੇ ਕਤੇਬ ਹਨ ਇਹ ਇਫਤਰਾ ਸ਼ੀਸ਼ੇ ਦੀ ਨਿਆਈ ਹਨ, ਸ਼ੀਸ਼ੇ ਦੀ ਨਿਆਈ। ਜਿਵੇਂ ਸ਼ੀਸ਼ਾ ਮੂੰਹ ਤੇ ਲੱਗੀ ਹੋਈ ਕਾਲਖ ਤੇ ਵਿਖਾ ਸਕਦਾ ਹੈ ਪਰ ਲਾਹ ਨਹੀਂ ਸਕਦਾ, ਕਾਲਖ ਵਿਖਾ ਤੇ ਦਿੱਤੀ ਤੇਰੇ ਮੁੱਖ ਤੇ ਕਾਲਖ ਸਜਣਾ ਇੱਥੇ ਲੱਗੀ, ਪਰ ਸ਼ੀਸ਼ੇ ਵਿੱਚ ਇਹ ਗੁਣ ਨਹੀਂ ਕਿ ਉਹ ਕਾਲਖ ਲਾਹ ਦੇਵੇ। ਇਵੇਂ ਹੀ ਵੇਦ ਤੇ ਕਤੇਬ ਮਿੱਤਰਾ ਤੇਰੇ ਅੰਦਰ ਦੀ ਦਸ਼ਾ ਤੇ ਦੱਸ ਸਕਦੇ ਨੇ। ਵੇਦਾਂ ਨੂੰ ਪੜਿਆ ਭਾਈ, ਕਤੇਬ ਪੜ੍ਹੀ, ਕੁਰਾਨ ਪੜ੍ਹੀਆਂ, ਇਹ ਪਤਾ ਲੱਗ ਗਿਆ ਕਿ ਮੈਂ ਕੌਣ ਹਾਂ। मैं रजो गुणी हां, मैं तमो गुणी हां, मैं सतो गुणी हां, मैं कौन है, मैं तिना गुणा विचों किदे विच मेरी वृत्ति ज्यादा खुबी हुई है। पर काल खलाउण वास्ते भाई परमेश्वर की प्रेमा भगती करनी पवेगी, उहदा नाम जपना पवेगा। भगत कबीर जी कहिंदे कि जे कोई वेदां ते कतेबां नूं फोली भी जावे पर मित्रा ओदे अगे बख्शिश करदे हन।
दिल का फिकर ना जाए,
कहिंदे केवल फोला फोली दे नाल, केवल वेखण दे नाल दिल दा फिकर नास नहीं हो सकदा। तुहाडे दिल दा फिकर ए है पंडित जी, काजी साहब दिल दा फिकर ए है कि इस संसार तों तरिया किवें जावे, ते जे कल्ली वेखा वेखी रह गई ते फिर तरिया नहीं जावेगा। तीन गुण ने धर्म दे, सरवण मनन ते निध्यासन। कन्ना नाल सुनना, उन्नू हिरदे करके मनना, ते उस मन्ने होए नू अपने जीवन च धारण करके ते उस रस्ते ते चलना। जे ए तीन गुणा नू धारण ना कीता ते फिर फोला फोली अजाई है, व्यर्थ है जी, उहदा लाभ कोई नहीं। भगत जी कहिंदे इन्हां नू केवल फोलण दे नाल, केवल दर्शन करन दे नाल भाई दिल दा फिकर नहीं जा सकदा। जिन्हां ने केवल इसे तरीके दे नाल जी किवें नहीं जावेगा सिद्धांत की, जे आपां कुरबानी दा ही लै लईए ते मुसलमानां दे विच इक इब्राहिम जी होए ने फकीर, उन्हां ने जतन कीता कि खुदा नूं राजी कीता जावे, राजी ते राजी करन वास्ते आख्या ए खुदावंद मैं तेरे नाम ते कोई वस्तु कुरबान करना चाहुंदा हां, आप कृपा करो दसो मैं की कुरबान करां। ते कहिंदे आकाश बाणी होई, हे इब्राहिम तू अपनी सब नालों जिहड़ी प्यारी वस्तु है उहनू कुरबान करना कर। इहदे पुत्र दा नां सी इस्माईल, इह सब नालों वध इहनू प्यारा सी। कहन लगा भाई मैनू सब नूं प्यारा ही वस्तु ते मेरा पुत्र ही है, उस तों वध प्यारा कोई नहीं, पर मैं पिता हां, मैं अपने हथीं इहनू कुरबान नहीं कर सकदा, जां मैं इहनू इहनां अखां नाल वेख करके कुरबान नहीं कर सकदा। एवें करो मेरियां अखां ते पट्टी बन दवो। अखां ते पट्टी बन के जदों अपने पुत्र दी धौण ते छुरी फेरन लगा ते चेलियां ने पुत्र नूं पासे करके ते बकरा अगे कर दिता ते उहदी धौण ते छुरी फिरी ते बचन कीते, पीर जी खुदा दा फरिश्ता आया सी उहने आप जी दे पुत्र नूं बचा लिया ते इह बकरे नूं अगे कर दिता जिथों बकरीद चालू होई बकरीद। पर धन सतगुरु कलगीधर पिता जी कुरबान करन वाले ते बथेरे ने, पर धन गुरदेव सतगुरु साहब जिन्हां ने चार पुत्र साढ़े तो इस देश तो कुरबान किते ते बचन किया इन पुत्रन के सीस पर। वार दिए सुत चार, चार मुए तो क्या भया, जीवत कई हजार। ऐसे कृपालु सतगुरु साहब जी दे गुणा नूं जानिए, उसे ही तरीके नाल जिन्ना भाई परमेश्वर दे गुण नहीं जाने। केवल ते केवल भगत जी कहिंदे इन्हां वेदां ते कतेबां नूं फोलण विच ही समां ला दिता, जे सरवण मन निध्यासन नहीं कीता, जे गुणां नूं चित विच नहीं वसाया ते फिर दिल दा फिकर नहीं जा सकदा जी।
ठुक दम करारी जो करो,
ते महाराज की करिया करिए तुसीं दस दवो दिल दा फिकर किवें नास होवेगा। तुसी सवाल ते पा दिता है जी, इहदा जवाब भी दवो ना सानू। तुसी ये ते दस दिता कि दिल दा फिकर नहीं जावेगा, ये जावेगा किवें? कहिंदे टुक दम करारी जो करो। कहिंदे जे भाई टुक नाम है थोड़ा जिहा समा, दम सवासां नूं करारी रोकना कर। जे थोड़ा जिहा समा अपने सवासां नूं रोक लैणा करें तां, जे थोड़ा जिहा समा जिन्हों गुरबाणी दे विच आपां पढ़दे एक घड़ी आधी घड़ी आधी हूं फुन आद भगतन सेती गोस्ते जो कीनो सो लाभ। इसे तरीके दे नाल कलगीधर प्रीतम जी बख्शिश करदे ने, एक चित जिह एक सिण त्यायो काल फास के बीच ना आयो। जे मित्रा एक चित हो करके किते एक सिण भर भी ਉਹ ਪਰਮੇਸ਼ਰ ਵਾਹਿਗੁਰੂ ਦਾ ਆਰਾਧਨ ਕਰ ਲਵੇ, ਇਹਨਾਂ ਇੰਦਰੀਆਂ ਨੂੰ ਵਕਾਰਾਂ ਵੱਲੋਂ ਰੋਕ ਕਰਕੇ, ਇਹਨਾਂ ਸਵਾਸਾਂ ਨੂੰ ਹੋਰਨਾਂ ਪਾਸਿਆਂ ਤੋਂ ਰੋਕ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਨਾਲ ਜੋੜਨਾ ਕਰੇ।
ਹਾਜ਼ਰ ਹਜ਼ੂਰ ਖੁਦਾਏ,
ਕਹਿੰਦੇ ਰੌਲਾ ਕਾਹਦਾ ਹੈ ਭਾਈ ਕੇ ਰਾਮ ਨੇੜੇ ਹੈ ਜਾਂ ਅੱਲਾ ਨੇੜੇ ਹੈ। ਕਹਿੰਦੇ ਜਦੋਂ ਇਹਨਾਂ ਸਵਾਸਾਂ ਨੂੰ ਦਮ ਸਵਾਸਾਂ ਨੂੰ ਰੋਕ ਕਰਕੇ ਪਰਮੇਸ਼ਰ ਦੇ ਚਰਨਾਂ ਨਾਲ ਜੋੜੋਗੇ, ਫਿਰ ਭਾਈ ਉਹ ਜਿਹੜਾ ਖੁਦਾ ਹੈ ਉਹ ਹਾਜ਼ਰ ਨੇੜੇ ਦਿਸ ਪਵੇਗਾ, ਨੇੜੇ ਹਾਜ਼ੂਰ ਤੇਰੇ ਕੋਲ ਹੋਵੇਗਾ, ਸਰਬ ਵਿਆਪਕ ਦਿਸ ਪਵੇਗਾ ਤੈਨੂੰ।
ਬੰਦੇ ਖੋਜ ਦਿਲ ਹਰ ਰੋਜ,
ਮਹਾਰਾਜ ਕੀ ਕਰਿਆ ਕਰੀਏ? ਕਹਿੰਦੇ ਬੰਦੇ ਖੋਜ ਦਿਲ ਹਰ ਰੋਜ, ਆਪਣੇ ਇਸ ਦਿਲ ਨੂੰ ਹਰ ਰੋਜ਼ ਹੀ ਹਰ ਸਮੇਂ ਹੀ ਇਹਦੇ ਵਿੱਚ ਖੋਜ ਕਰਨਾ ਕਰ। ਜਿਹਨੂੰ ਭਗਤ ਫਰੀਦ ਜੀ ਨੇ ਬੜੇ ਸੁੰਦਰ ਤਰੀਕੇ ਨਾਲ ਸਮਝਾਇਆ, ਮਹਾਰਾਜ ਮੈਨੂੰ ਲੋਕੀ ਅਕਲ ਵਾਲਾ ਕਿਵੇਂ ਕਹਿਣ, ਮੈਂ ਬੜਾ ਯਤਨ ਕਰਦਾ ਹਾਂ, ਦੁਨੀਆਂ ਦੇ ਲੋਕ ਮੈਨੂੰ ਕਹਿਣ ਇਹ ਬੜੀ ਚੰਗੀ ਬੁੱਧ ਵਾਲਾ ਹੈ, ਪਰ ਮੈਂ ਬੜੇ ਯਤਨ ਕਰਨ ਤੋਂ ਬਾਅਦ ਵੀ ਨਿਕੰਮੇ ਦਾ ਨਿਕੰਮਾ ਰਹਿ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਮੈਨੂੰ ਦੱਸੋ ਹਾਂ ਕੋਈ ਹੱਲ। ਸਿੱਖ ਨੇ ਬੇਨਤੀ ਕੀਤੀ ਤੇ ਭਗਤ ਫਰੀਦ ਜੀ ਨੇ ਬਾਂਹ ਫੜ ਲਈ, ਕਹਿਣ ਲੱਗੇ ਸਿੱਖਾ ਪਰੇਸ਼ਾਨੀ ਕਾਹਦੀ ਹੈ ਭਾਈ, ਆ ਤੈਨੂੰ ਦੱਸਾਂ, ਜੇ ਤੂੰ ਅਕਲ ਵਾਲਾ ਸਦਵਾਉਣਾ ਚਾਹੁੰਦਾ ਏ ਤੇ ਫਿਰ ਇੱਕ ਕੰਮ ਕਰਿਆ ਕਰ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੜੇ ਗ੍ਰਹਿਵਾਨ ਮਹਿ ਸਿਰ ਨੀਵਾਂ ਕਰ ਦੇਖ। ਮਿੱਤਰਾ ਜੇ ਅਕਲ ਵਾਲਾ ਬਣਨਾ ਚਾਹੁੰਦਾ ਏ ਤੇ ਫਿਰ ਬਾਕੀ ਕੰਮ ਛੱਡ ਦੇ, ਐਵੇਂ ਦੁਨੀਆਂ ਦੇ ਚੱਕਰ ਚ ਨਾ ਪੈ ਕੇ ਆਹ ਆਹ ਕਰਦਾ ਏ, ਦੂਸਰੇ ਨੇ ਆਹ ਕੀਤਾ, ਤੂੰ ਕੀ ਲੈਣਾ ਏ ਕਿਸੇ ਤੋਂ? ਇੱਥੇ ਭਾਈ ਆਪੋ ਆਪਣਾ ਲੇਖਾ, ਆਪੋ ਆਪਣਾ। ਕਿਉਂ? ਆਪਾਂ ਗੁਰਬਾਣੀ ਚ ਪੜ੍ਹਦੇ ਹਾਂ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਣ ਲੁੱਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿ ਲੀਜੈ। ਇੱਥੇ ਸੱਜਣਾ ਕਿਸੇ ਹੋਰ ਦਾ ਲੇਖਾ ਕਿਸੇ ਹੋਰ ਨੇ ਨਹੀਂ ਦੇਣਾ, ਤੈਨੂੰ ਆਪੋ ਆਪਣਾ ਲੇਖਾ ਹੈ, ਆਪੋ ਆਪਣਾ। ਉੱਥੇ ਭਾਈ ਕੋਈ ਕਿਸੇ ਦੇ ਥਾਂ ਤੇ ਵੱਜਣਾ ਨਹੀਂ। ਇਸ ਕਰਕੇ ਹਰ ਰੋਜ਼ ਭਗਤ ਫਰੀਦ ਜੀ ਕਹਿੰਦੇ ਆਪਣੇ ਦਿਲ ਨੂੰ, ਭਗਤ ਕਬੀਰ ਜੀ ਵੀ ਬਚਨ ਉਹ ਕਰ ਰਹੇ ਨੇ, ਦਿਲ ਨੂੰ ਖੋਜ, ਤੇ ਭਗਤ ਫਰੀਦ ਜੀ ਕਹਿੰਦੇ ਨੇ ਕਾਲੇ ਲੇਖ ਨਾ ਲੇਖ, ਆਪਣੜੇ ਗਰੀਵਾਨ ਮਹਿ ਸਿਰ ਨੀਵਾਂ ਕਰ ਦੇਖ। ਆਪਣੜੇ ਆਪਣੇ ਹਿਰਦੇ ਦੇ ਅੰਦਰ ਨੂੰ, ਜਿਹੜੀਆਂ ਅੱਖਾਂ ਬਾਹਰ ਨੂੰ ਲਾਈਆਂ ਹੋਈਆਂ ਨੇ ਲੋਕਾਂ ਦੀ ਔਗਣ ਵੇਖਣ ਵਾਸਤੇ, ਇਹਨਾਂ ਅੱਖਾਂ ਨੂੰ ਅੰਤਰਬਿਰਤੀ ਕਰਕੇ ਤੇ ਆਪਣੇ ਜਿਹੜੇ ਦਿਲ ਦੇ ਅੰਦਰ ਛੁਪ ਕਰਕੇ ਪਾਪ ਬੈਠੇ ਹੋਏ ਨੇ, ਵਕਾਰ ਬੈਠੇ ਹੋਏ ਨੇ, ਜਿਹੜੇ ਤੇਰੀ ਸ਼ੁਭ ਗੁਣਾ ਰੂਪੀ ਖੇਤੀ ਨੂੰ ਉਜਾੜ ਰਹੇ ਨੇ, ਉਹਨਾਂ ਨੂੰ ਉਹਨਾਂ ਤੋਂ ਬਚਾਉਣ ਵਾਸਤੇ ਮਿੱਤਰਾ ਯਤਨ ਕਰ, ਫਿਰ ਭਾਈ ਕੀ ਹੋਵੇਗਾ?
ਨਾ ਫਿਰ ਪਰੇਸ਼ਾਨੀ ਮਾਹੇ,
ਕਹਿੰਦੇ ਨਹੀਂ ਤਾਂ ਭਾਈ ਜੇ ਨਾ ਖੋਜਿਆ ਤੇ ਫਿਰ ਪਰੇਸ਼ਾਨੀ ਗਲੋਂ ਨਹੀਂ ਲੱਥੇਗੀ। ਜੇ ਨਾ ਖੋਜਿਆ ਤੇ, ਜੇ ਦਿਲ ਨੂੰ ਨਾ ਖੋਜਿਆ, ਹਰ ਰੋਜ਼ ਇਹ ਯਤਨ ਨਾ ਕੀਤਾ ਕਿ ਮੈਨੂੰ ਵਕਾਰ ਕਿੰਨਾ ਕੁ ਤੰਗ ਕਰਦੇ ਨੇ, ਕਿੱਥੇ ਜਾ ਕੇ ਮੈਨੂੰ ਢਾ ਲੈਂਦੇ ਨੇ, ਜੇ ਇਸ ਖੋਜ ਵਿੱਚ ਨਾ ਪਿਆ ਤੇ ਫਿਰ ਕਹਿੰਦੇ ਪਰੇਸ਼ਾਨੀ ਰਹੇ। ਤੇ ਜੇ ਪੈ ਜਾਵਾਂ ਜੀ, ਜੇ ਮੈਂ ਖੋਜ ਸ਼ੁਰੂ ਕਰ ਦਵਾਂ, ਕਹਿੰਦੇ ਨਾ ਫਿਰ ਪਰੇਸ਼ਾਨੀ ਮਾਹੇ, ਫਿਰ ਕਦੇ ਵਾਸਤੇ ਪਰੇਸ਼ਾਨੀ ਹੈਰਾਨਗੀ ਨਹੀਂ ਹੋਵੇਗੀ।
ਇਹ ਜੋ ਦੁਨੀਆ ਸਿਹਰ ਮੇਲਾ,
ਮਹਾਰਾਜ ਇਹ ਸੰਸਾਰ ਬਾਬਤ ਵੀ ਸਾਨੂੰ ਦੱਸ ਦਵੋ ਇਹ ਕੈਸਾ ਹੈ, ਤੇ ਗੁਰਦੇਵ ਬਖਸ਼ਿਸ਼ ਕਰਦੇ ਨੇ ਭਾਈ ਇਹ ਜਿਹੜਾ ਦੁਨੀਆ ਦਾ ਮੇਲਾ ਹੈ ਇਹ ਮਦਾਰੀ ਦੇ ਮੇਲੇ ਦੀ ਨਿਆਈ ਹੈ, ਮਦਾਰੀ ਦੇ ਮੇਲੇ ਦੀ ਨਿਆਈ। ਜਿਵੇਂ ਮਦਾਰੀ ਵੱਖੋ ਵੱਖਰੇ ਦੇਸ਼ਾਂ ਦੇ ਸਿੱਕੇ ਲਿਆ ਕਰਕੇ ਜਦੋਂ ਆਪਣੀ ਡਫਲੀ ਜੀ ਡਮਰੀ ਜੀ ਵਜਾਉਂਦਾ ਏ, ਲੋਕਾਂ ਨੂੰ ਇਕੱਠੇ ਕਰਦਾ ਏ, ਵੱਖੋ ਵੱਖਰੇ ਦੇਸ਼ਾਂ ਦੇ ਸਿੱਕੇ ਲਿਆ ਕਰਕੇ ਆਪਣੇ ਹੱਥ 'ਤੇ ਰੱਖ ਕੇ ਵਿਖਾ ਦਿੰਦਾ ਹੈ, ਬੜੀਆਂ ਵਸਤੂਆਂ ਭਾਈ ਲਿਆ ਲਿਆ ਕਰਕੇ ਵਿਖਾਲਦਾ ਹੈ, ਉਹ ਸਾਰੀਆਂ ਵਿਖਾਲੀਆਂ ਹੋਈਆਂ ਵਸਤੂਆਂ ਓੜਕ ਨੂੰ ਜਿੱਡੀ ਕੁ ਪੰਡੋਕਲੀ ਉਹ ਲੈ ਕੇ ਆਉਂਦਾ ਹੈ। ਆਪਾਂ ਆਮ ਵੇਖਿਆ ਨਾ, ਮਦਾਰੀ ਨੇ ਡੁਮਰੀ ਵਜਾਈ, ਲੋਕਾਂ ਦਾ ਇਕੱਠ ਹੋਇਆ, ਉਹ ਕਦੀ ਉਹਨੇ ਫੁੱਲ ਬਣਾ ਦਿੱਤੇ, ਕਦੀ ਹਾਰ ਬਣਾ ਦਿੱਤੇ, ਕਦੀ ਸਿੱਕੇ ਵਿਖਾ ਦਿੱਤੇ, ਕਦੀ ਵੱਡੀਆਂ ਵੱਡੀਆਂ ਵਸਤੂਆਂ ਲਿਆ ਕਰਕੇ ਵਿਖਾਲ ਦਿੱਤੀਆਂ। ਤੇ ਜਦੋਂ ਆਪਣਾ ਉਹਨੇ ਤਮਾਸ਼ਾ ਖਤਮ ਕੀਤਾ ਤੇ ਉਹੋ ਹੀ ਪੰਡੋਕਲੀ ਜਿੰਨੀ ਕੁ ਪਹਿਲਾਂ ਲੈ ਕੇ ਆਇਆ ਸੀ ਉਹ ਮੋਢੇ ਤੇ ਰੱਖੀ ਤੇ ਤੁਰ ਪਿਆ, ਤੇ ਆਪਾਂ ਆਪੋ ਆਪਣੇ ਘਰ ਨੂੰ ਤੁਰ ਪੈਂਦੇ ਹਾਂ। ਪਤਾ ਲੱਗ ਜਾਂਦਾ ਹੈ ਕਿ ਇਹ ਕੇਵਲ ਤੇ ਕੇਵਲ ਵੇਖਣ ਲਈ ਸਨ, ਇਹਨਾਂ ਨੂੰ ਅਸੀਂ ਨਾਲ ਨਹੀਂ ਖੜ ਸਕਦੇ। ਐਵੇਂ ਗੁਰਦੇਵ ਸਮਝਾਉਂਦੇ ਨੇ ਕਿ ਇਹ ਜਿਹੜੀ ਦੁਨੀਆ ਹੈ ਇਹ ਮਦਾਰੀ ਦੇ ਮੇਲੇ ਦੀ ਨਿਆਈ ਹੈ ਜੀ,
ਦਸਤਗੀਰੀ ਨਾਹੇ।
ਕਿਉਂ? ਜਿਵੇਂ ਮਦਾਰੀ ਪਾਸੋਂ ਲਈ ਹੋਈ ਵਸਤੂ ਦਸਤਗੀਰੀ ਹੱਥ ਵਿੱਚ ਪਕੜ ਕਰਕੇ ਘਰ ਨੂੰ ਨਹੀਂ ਖੜੀ ਜਾਂਦੀ, ਐਵੇਂ ਹੀ ਇਹ ਸੰਸਾਰ ਤੇ ਜਿੰਨੇ ਪਦਾਰਥ ਹਨ ਇਹ ਭਾਈ ਵੇਖਣੇ ਯੋਗ ਹਨ, ਕੇਵਲ ਸਰੀਰ ਦੇ ਭੋਗਣ ਲਈ ਹਨ। ਇਹਨਾਂ ਵਿੱਚੋਂ ਇੱਕ ਸੂਈ ਵੀ ਆਪਾਂ ਨਾਲ ਨਹੀਂ ਖੜ ਸਕਦੇ, ਨਾਲ ਨਹੀਂ ਖੜ ਸਕਦੇ। ਇਹ ਸਭ ਕੁਝ ਇੱਥੇ ਰਹਿ ਜਾਣਾ ਹੈ, ਕੁਝ ਵੀ ਨਾਲ ਨਹੀਂ ਜਾ ਸਕਦਾ। ਕਿਉਂਕਿ ਆਪਾਂ ਬਾਣੀ 'ਚ ਪੜ੍ਹਦੇ ਹਾਂ ਕਿ ਕੋਠੇ ਮੰਡਪ ਮਾੜੀਆਂ ਉਸਰੇਂਦੇ ਭੀ ਗਏ, ਕੂੜਾ ਸੌਦਾ ਕਰ ਗਏ ਗੌਰੀ ਆਏ ਪਏ। ਇੰਨੇ ਇੰਨੇ ਵੱਡੇ ਮਹੱਲ ਉਸਾਰਨ ਵਾਲੇ ਵੀ ਭਾਈ ਇਸ ਸੰਸਾਰ ਤੋਂ ਉੜ ਕੇ ਚਲੇ ਗਏ ਹਨ। ਆਪਾਂ ਇਹ ਤੇ ਦੱਸਦੇ ਹਾਂ ਕਿ ਇਹ ਫਲਾਣੇ ਨੇ ਬਣਾਇਆ ਹੈ, ਆ ਇੰਨਾ ਧਨ ਫਲਾਣੇ ਨੇ ਇਕੱਤਰ ਕੀਤਾ, ਪਰ ਕੋਈ ਨਾਲ ਲੈ ਕਰਕੇ ਗਿਆ ਇਹ ਕਿਤੇ ਨਹੀਂ ਸੁਣੀ। ਐਵੇਂ ਗੁਰਦੇਵ ਕਹਿੰਦੇ ਮਦਾਰੀ ਦੇ ਮੇਲੇ ਦੀ ਨਿਆਈ ਹੈ, ਇਹ ਦਸਤਗੀਰੀ ਨਹੀਂ। ਇਹਨਾਂ ਵਿੱਚੋਂ ਕੁਝ ਹੱਥ ਵਿੱਚ ਪਕੜ ਕਰਕੇ ਨਾਲ ਖੜਿਆ ਨਹੀਂ ਜਾਵੇਗਾ ਜੀ। ਬਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ,
ਦਰੋਗ ਪੜ ਪੜ ਖੁਸ਼ੀ ਹੋਏ।
ਕਹਿੰਦੇ ਵੇਖੋ ਭਾਈ ਕੀ ਹਾਲਾਤ ਬਣੀ ਹੋਈ ਹੈ, ਦਰੋਗ ਝੂਠੀਆਂ ਹੀ ਗੱਲਾਂ ਪੜ ਪੜ ਕੇ ਖੁਸ਼ ਹੋਈ ਜਾਂਦਾ, ਝੂਠੀਆਂ ਗੱਲਾਂ ਅਣਹੋਈਆਂ ਗੱਲਾਂ। ਕਾਜੀ ਸਾਹਿਬ ਇਹਨਾਂ ਗੱਲਾਂ ਤੇ ਮੁਸਲਮਾਨ ਭਰਾ ਖੁਸ਼ ਹੋ ਗਏ ਕਿ ਜੇ ਅਸੀਂ ਆਹ ਕਰਮ ਕੀਤੇ ਤੇ 72 ਹੂਰਾਂ ਮਿਲਣਗੀਆਂ, 72 ਹੂਰਾਂ। ਕਦੀ ਵਿਚਾਰ ਨਹੀਂ ਕੀਤੀ ਕਿ ਜੇ 72 ਮਿਲ ਗਈਆਂ ਤੇ ਬਣੇਗਾ ਕੀ। ਦਰੋਗ ਝੂਠੀਆਂ ਗੱਲਾਂ ਸੁਣ ਕਰਕੇ ਹੀ ਖੁਸ਼ ਹੋਈ ਗਿਆ। ਇਸੇ ਤਰੀਕੇ ਦੇ ਨਾਲ ਜੇ ਗਾਂ ਦਾ ਮਾਸ ਹਵਨ ਕੁੰਡ ਵਿੱਚ ਪਾਇਆ, ਜੀਂਦੀ ਗਾਂ ਦਾ ਇਹੋ ਜਿਹਾ ਗਰੜ ਪ੍ਰਾਣ ਵਿੱਚ ਲਿਖ ਦਿੱਤਾ ਗਿਆ, ਭਾਈ ਬਚਨ ਦੱਸੇ ਨਹੀਂ ਜਾ ਸਕਦੇ ਕੀ ਕੁਝ ਕਿਹਾ ਹੈ। ਜੇ ਪਾਇਆ ਤੇ ਫਿਰ 100 ਜਨਮ ਤੱਕ ਸਵਰਗ ਲੋਕ ਵਿੱਚ ਹੀ ਰਹੇਗਾ। ਕਹਿੰਦੇ ਇਹੋ ਜਿਹੀਆਂ ਝੂਠੀਆਂ ਗੱਲਾਂ ਪੜ ਪੜ ਕੇ ਖੁਸ਼ ਹੋਈ ਜਾਂਦਾ ਹੈ।
ਬੇਖਬਰ ਬਾਦ ਬਕਾਹੇ।
ਕਹਿੰਦੇ ਗੱਲ ਕਿੱਥੋਂ ਦੀ ਕਰਦਾ ਹੈ, ਜਿਸ ਥਾਂ ਤੋਂ ਬੇਖਬਰ ਹੈ, ਜਿੱਥੋਂ ਦਾ ਕੋਈ ਪਤਾ ਨਹੀਂ ਕਿ ਉੱਥੇ ਜਾ ਕਰਕੇ ਕੀ ਹੋਣਾ। ਪਰਮੇਸ਼ਰ ਦੀ ਪ੍ਰੇਮਾ ਭਗਤੀ ਨਹੀਂ ਕੀਤੀ, ਜਿਹੜਾ ਸਦਾਂਤ ਸਾਰੇ ਧਰਮਾਂ ਨੇ ਦੱਸਿਆ ਸੀ। ਮੁਸਲਮਾਨ ਮਤ ਕਹਿੰਦਾ ਹੈ ਮਿੱਤਰਾ ਖੁਦਾ ਦੀ ਬੰਦਗੀ ਕਰ, ਤਸਬੀਹ ਉਹਨੇ ਵੀ ਦਿੱਤੀ ਸੀ। ਹਿੰਦੂ ਮਤ ਨੇ ਕਿਹਾ, ਪੁਰਾਣਕ ਮਤ ਨੇ ਕਿਹਾ ਮਿੱਤਰਾ ਰਾਮ ਰਾਮ ਜਪਿਆ ਕਰ, ਪਰਮੇਸ਼ਰ ਦੀ ਭਗਤੀ ਕਰ ਤਾਂ ਬਖਸ਼ਿਸ਼ ਹੋਵੇਗੀ। ਪਰ ਇਹ ਕਰਮ ਕਾਂਡਾਂ ਵਿੱਚ ਮੁਤਸਬ ਵਿੱਚ ਪੈ ਕਰਕੇ ਤੇ ਆਪਣਾ ਸਮਾਂ ਅਜਾਈ ਗਵਾ ਰਿਹਾ ਹੈ। ਇਸ ਕਰਕੇ ਵਿਚਾਰ ਕਰ, ਜੇ ਤੂੰ ਸਿੱਖ ਹੈ ਤੇ ਫਿਰ ਅਣਹੋਈਆਂ ਗੱਲਾਂ ਸੁਣ ਸੁਣ ਕਰਕੇ ਆਪਣੇ ਚਿੱਤ ਨੂੰ ਦਲਾਸਾ ਨਾ ਦੇ। ਜਿਸ ਥਾਂ ਤੋਂ ਬੇਖਬਰ ਹੈ ਉਸ ਥਾਂ ਤੇ ਜਾਣ ਦਾ ਢੰਗ ਤੈਨੂੰ ਗੁਰਦੇਵ ਨੇ ਆਪ ਕਿਰਪਾ ਕਰਕੇ ਦੱਸਿਆ ਹੈ। ਪੁੱਛਿਆ ਮਹਾਰਾਜ ਅਸੀਂ ਉੱਥੇ ਜਾਣਾ ਏ ਫਿਰ ਕੀ ਕਰੀਏ, ਤੇ ਗੁਰਦੇਵ ਕਹਿੰਦੇ ਜੇ ਮਾਰਗ ਕੇ ਗਣੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ, ਜੇ ਪੈਂਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਤੇ ਸੰਗ ਉਜੀਆਰਾ, ਜਹਾਂ ਪੰਥ ਤੇਰਾ ਕੋ ਨਾ ਸ਼ਿਆਨੂ, ਹਰ ਕਾ ਨਾਮ ਤਹ ਨਾਲ ਪਹਿਚਾਨ। ਭਾਈ ਜਿੱਥੇ ਕੋਈ ਚਾਰਾ ਨਹੀਂ ਚੱਲੇਗਾ ਉੱਥੇ ਪਰਮੇਸ਼ਰ ਵਾਹਿਗੁਰੂ ਦਾ ਜਪਿਆ ਹੋਇਆ ਨਾਮ ਕੇਵਲ ਜਾ ਸਕਦਾ ਹੈ। ਇਸ ਕਰਕੇ ਭਗਤ ਜੀ ਕਹਿੰਦੇ ਝੂਠੀਆਂ ਗੱਲਾਂ ਸੁਣ ਸੁਣ ਕੇ ਪੜ ਪੜ ਕੇ ਖੁਸ਼ ਹੋਈ ਜਾਂਦਾ ਹੈ, ਬੇਖਬਰ ਹੈ ਉਸ ਜਗ੍ਹਾ ਤੋਂ ਜੀ।
ਹੱਕ ਸੱਚ ਖਾਲਕ ਖਲਕ ਮਿਆਨੇ।
ਤੇ ਇਹ ਦੋਵੇਂ ਬੋਲ ਪਏ, ਕਹਿਣ ਲੱਗੇ ਫਿਰ ਭਗਤ ਜੀ ਸਾਨੂੰ ਤੇ ਤੁਸੀਂ ਦੱਸ ਦਿੱਤਾ ਹੈ ਕਿ ਇਹ ਦੁਨੀਆ ਵੀ ਦਸਤਗੀਰੀ ਨਹੀਂ ਹੈ, ਉਹ ਜਿਹੜਾ ਖੁਦਾ ਦੀਆਂ ਗੱਲਾਂ, ਉਹ ਜਿਹੜੀਆਂ ਪਰਮੇਸ਼ਰ ਦੀਆਂ ਗੱਲਾਂ ਅਸੀਂ ਕਰਦੇ ਹਾਂ, ਤੁਸੀਂ ਕਹਿੰਦੇ ਜੇ ਇਹ ਝੂਠੀਆਂ ਨੇ, ਤੁਸੀਂ ਉਹਨੂੰ ਕਿਵੇਂ ਜਾਣਦੇ? ਜੇ ਤੁਸੀਂ ਉਹ ਜਿਹੜਾ ਖੁਦਾ ਹੈ, ਉਹ ਜਿਹੜਾ ਰਾਮ ਹੈ, ਤੁਸੀਂ ਕਿਵੇਂ ਵੇਖਦੇ ਹੋ ਉਹਨੂੰ? ਕਹਿਣ ਲੱਗੇ ਹੱਕ ਸੱਚ ਖਾਲਕ ਖਲਕ ਮਿਆਨੇ। ਕਹਿੰਦੇ ਭਾਈ ਉਹ ਜਿਹੜਾ ਜਿਹਨੂੰ ਹੇ ਕਾਜੀ ਸਾਹਿਬ ਹੇ ਮੁਸਲਮਾਨੋ ਜਿਹਨੂੰ ਤੁਸੀਂ ਕਹਿੰਦੇ ਜੇ ਉਹ ਹੱਕ ਸੱਚ ਸਦੀਵੀ ਸੱਚ ਹੈ ਜੋ ਪਰਮੇਸ਼ਰ ਜਿਹੜਾ ਖੁਦਾ ਕਹਿੰਦੇ ਉਹ ਖਾਲਕ ਦੇ ਵਿੱਚ ਆਪ ਹੀ ਇਹ ਜੋ ਜਿੰਨੀ ਖਲਕਤ ਹੈ ਜਿੰਨੀ ਸ੍ਰਿਸ਼ਟੀ ਹੈ ਉਹਦੇ ਮਿਆਨੇ ਉਹਦੇ ਮੱਧੇ ਆਪ ਵਸਿਆ ਹੋਇਆ ਹੈ। ਜਿਹਨੂੰ ਆਪਾਂ ਪੜ੍ਹਦੇ ਫਰੀਦਾ ਖਾਲਕ ਖਲਕ ਮਹਿ ਖਲਕ ਵਸੈ ਰੱਬ ਮਾਹੇ, ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਅਕਾਲ ਪੁਰਖ ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ, ਸਮਾਇਆ ਹੋਇਆ ਰਮਿਆ ਹੋਇਆ ਹੈ, ਵਿਆਪਕ ਹੈ ਜੀ। ਉਹ ਐਸਾ ਅਸੀਂ ਜਾਣਨਾ ਕੀਤਾ ਹੈ ਜੀ,
ਸਿਆਮ ਮੂਰਤ ਨਾਹੀ।
ਤੇ ਪੰਡਿਤ ਸਾਹਿਬ ਬੋਲ ਪਏ ਕਹਿੰਦੇ ਜੀ ਫਿਰ ਉਹਦੀ ਸਿਆਮ ਮੂਰਤ ਨਹੀਂ, ਉਹਦਾ ਰੰਗ ਕਾਲਾ ਜਿਹਾ ਹੋਵੇਗਾ, ਉਹ ਸਿਆਮ ਮੂਰਤ ਹੋਵੇਗਾ। ਜਿਵੇਂ ਕ੍ਰਿਸ਼ਨ ਭਗਵਾਨ ਸਿਆਮ ਮੂਰਤ ਹਨ, ਜਿਵੇਂ ਵਿਸ਼ਨੂੰ ਜੀ ਸਿਆਮ ਮੂਰਤ ਹਨ। ਭਗਤ ਜੀ ਕਹਿੰਦੇ ਨਾ ਭਾਈ ਉਹਦੀ ਮੂਰਤ ਕਈ ਨਹੀਂ ਜਾ ਸਕਦੀ, ਐਵੇਂ ਨਹੀਂ ਕਿਹਾ ਜਾ ਸਕਦਾ ਕਿ ਉਹ ਇੱਕ ਮੂਰਤ ਇਸ ਤਰੀਕੇ ਦਾ ਹੈ, ਨਹੀਂ ਉਹਨੂੰ ਐਵੇਂ ਨਹੀਂ ਮੰਨਿਆ ਜਾ ਸਕਦਾ, ਉਹ ਸਿਆਮ ਮੂਰਤ ਨਹੀਂ ਹੈ। ਉਹ ਤੇ ਅਕਾਲ ਪੁਰਖ ਵਾਹਿਗੁਰੂ ਸਰਬ ਵਿਆਪਕ ਹੈ, ਜਿਹਨੂੰ ਆਪਾਂ ਜਾਤ ਸਾਹਿਬ ਜੀ ਦੀ ਬਾਣੀ ਚ ਵੀ ਪੜ੍ਹਦੇ ਹਾਂ ਆਰੰਭਤਾ ਤੇ, ਭਾਈ ਕੈਸਾ ਹੈ ਪਰਮੇਸ਼ਰ ਵਾਹਿਗੁਰੂ, ਉਹਦਾ ਰੰਗ ਰੂਪ ਕਿਹੋ ਜਿਹਾ ਹੈ। ਗੁਰਦੇਵ ਕਹਿੰਦੇ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ, ਉਹਦਾ ਕੋਈ ਰੂਪ ਕਿਹਾ ਨਹੀਂ ਜਾ ਸਕਦਾ, ਇਹ ਨਹੀਂ ਕੋਈ ਕਹਿ ਸਕਦਾ ਕਿ ਉਹ ਐਸਾ ਹੈ। ਨਾ ਭਾਈ ਉਹਦੇ ਵਰਗਾ ਦੂਸਰਾ ਕੋਈ ਨਹੀਂ ਹੈ, ਉਹਨੂੰ ਤੇ ਇਹੋ ਹੀ ਕਿਹਾ ਜਾ ਸਕਦਾ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ, ਉਹਦੇ ਵਰਗਾ ਦੂਸਰਾ ਕੋਈ ਹੋ ਹੀ ਨਹੀਂ ਸਕਦਾ। ਉਹ ਸ਼ਿਆਮ ਮੂਰਤ ਵੀ ਨਹੀਂ ਕਿਹਾ ਜਾਂਦਾ ਜੀ।
ਅਸਮਾਨ ਮਿਆਨੇ ਲਹੰਗ ਦਰੀਆ,
ਫਿਰ ਅਸੀਂ ਕੀ ਕਰੀਏ, ਹੋਰ ਸਾਨੂੰ ਖੋਲ ਕਰਕੇ ਸਮਝਾਓ। ਕਹਿੰਦੇ ਫਿਰ ਐਵੇਂ ਕਰ, ਸਿਧਾਂਤ ਕੀ ਹੈ ਕਿ ਜਿਹੜਾ ਅੰਤਸ਼ ਕਰਨ ਰੂਪੀ ਅਸਮਾਨ ਆਕਾਸ਼ ਹੈ ਉਹਦੇ ਮਿਆਨੇ ਅਨੁਭਵ ਕਰਕੇ ਉਹਦਾ ਪ੍ਰੇਮ ਰੂਪੀ ਦਰਿਆ ਲਹੰਗ ਲੰਘ ਰਿਹਾ ਹੈ, ਵਰਾਗ ਰੂਪੀ ਦਰਿਆ ਲੰਘ ਰਿਹਾ ਹੈ, ਤੇ ਤੈਨੂੰ ਚਾਹੀਦਾ ਸੀ ਉਹਦੇ ਵਿੱਚ ਇਸ਼ਨਾਨ ਕਰਨਾ। ਜਿਹਨੂੰ ਆਪਾਂ ਗੁਰਬਾਣੀ ਚ ਪੜ੍ਹਦੇ ਹਾਂ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਹਾਓ, ਉਹ ਜਿਹੜਾ ਅੰਦਰ ਦਾ ਇਸ਼ਨਾਨ ਹੈ ਕੀ ਹੈ, ਅੰਤਸ਼ ਕਰਮ ਰੂਪੀ ਆਕਾਸ਼ ਦੇ ਥੱਲੇ ਉਹਦਾ ਪ੍ਰੇਮ ਰੂਪੀ ਦਰਿਆ ਜਲ ਸਮੁੰਦਰ ਚੱਲ ਰਿਹਾ ਹੈ, ਉਹਦੇ ਅੰਦਰ ਅੰਤਰਕਾਰ ਬਿਰਤੀ ਕਰਕੇ ਤੇ ਇਸ਼ਨਾਨ ਕਰਨਾ ਕਰ।
ਗੁਸਲ ਕਰ ਦਨ ਬੂਦ,
ਕਹਿੰਦੇ ਭਾਈ ਤੈਨੂੰ ਚਾਹੀਦਾ ਸੀ ਉਹਦੇ ਵਿੱਚ ਇਸ਼ਨਾਨ ਕਰਦਾ, ਪਰ ਕਰਦ ਨਾ ਬੂਦ, ਤੂੰ ਗੁਸਲ ਨਾਮ ਹੈ ਇਸ਼ਨਾਨ ਦਾ, ਤੂੰ ਇਸ਼ਨਾਨ ਨਹੀਂ ਕਰਨਾ ਕੀਤਾ, ਤਾਂ ਕਰਕੇ ਇਹ ਸਾਰੇ ਝਮੇਲੇ ਨੇ, ਤਾਂ ਪਰੇਸ਼ਾਨੀ ਹੈ। ਅਥਵਾ ਉਹਦੇ ਵਿੱਚ ਇਸ਼ਨਾਨ ਕਰਨਾ ਕਰ।
ਕਰ ਫਕਰ ਦਾਇਮ ਲਾਏ ਚਸ਼ਮੇ,
ਮਹਾਰਾਜ ਕੀ ਕਰਿਆ ਕਰਾਂ। ਕਹਿੰਦੇ ਫਕਰ ਨਾਮ ਹੈ ਸਾਰਿਆਂ ਤੋਂ ਵੱਖਰਾ ਹੋ ਜਾ, ਫਕੀਰ ਫਕਰ ਬਣ ਜਾ, ਚਾਰ ਸ਼ਬਦਾਂ ਦਾ ਸੁਮੇਲ ਹੈ ਫਕਰ ਫਕੀਰ, ਜਿਹਨੂੰ ਫੇ ਕਾਫ ਜੇ ਤੇ ਰੇ ਕਰਕੇ ਜਾਣਿਆ ਜਾਂਦਾ ਹੈ। ਤੇ ਚਾਹੀਦਾ ਤੇ ਇਹ ਸੀ ਕਿ ਫੇ ਤੋਂ ਤੂੰ ਇਹ ਸੰਸਾਰ ਨੂੰ ਫਣਾ ਰੂਪੀ ਜਾਣਦਾ ਫਣਾ ਰੂਪੀ, ਕਾਫ ਤੋਂ ਭਾਈ ਸੰਤੋਖੀ ਹੋ ਕਰਕੇ ਇਹ ਸੰਸਾਰ ਦੇ ਵਿੱਚ ਵਿਚਰਦਾ, ਜੇ ਉਹ ਜੋ ਜਪਣੇ ਯੋਗ ਹੈ ਪਰਮੇਸ਼ੁਰ ਉਹਨੂੰ ਜਪਣ ਕਰ ਉਹਦਾ ਜਪਣ ਕਰਦਾ, ਤੇ ਰੇ ਤੋਂ ਰਮਿਆ ਹੋਇਆ ਮੰਨਣਾ ਕਰਦਾ। ਪਰ ਕਹਿੰਦੇ ਇਹਨੇ ਉਲਟ ਕਰ ਲਿਆ, ਕਹਿੰਦਾ ਇਹ ਤੇ ਫੇ ਤੋਂ ਫੁਲਕਾ ਤੇ ਕਾਫ ਤੋਂ ਕੁਲਚਾ ਕਰਕੇ ਉਹਨੂੰ ਜਾਣਦਾ ਹੈ। ਇਹ ਕਹਿੰਦਾ ਫੇ ਫੁਲਕਾ ਜਿਹੜਾ ਭਾਈ ਮੈਨੂੰ ਖਵਾਓ ਵਧੀਆ, ਕਾਫ ਕੁਲਚੇ ਖਵਾਉਣਾ ਕਰੋ, ਜੇ ਜਖਣੀ ਤੇ ਇਸੇ ਤਰੀਕੇ ਦੇ ਨਾਲ ਰਾਹ ਰਮਣੀ, ਜੇ ਜਖਣੀ ਤੋਂ ਭਾਵ ਵੀ ਆਂਡੇ ਪਾ ਕਰਕੇ ਕਹਿੰਦਾ ਚਾਹ ਬਣਾ ਕਰਕੇ ਦਵੋ, ਮੈਂ ਪਰਮੇਸ਼ਰ ਦਾ ਫਕੀਰ ਜੂ ਹੋਇਆ, ਤੇ ਰਾਹ ਰਮਣੀ ਵਕਾਰਾਂ ਨੂੰ ਭੋਗਣਾ ਚਾਹੁੰਦਾ ਹੈ ਬੇਸਵਾਵਾਂ ਦੁਆਰਾ ਜਾ ਕਰਕੇ, ਇਹ ਫਕੀਰ ਨਹੀਂ ਹੋ ਸਕਦਾ। ਗੁਰਦੇਵ ਕਹਿੰਦੇ ਫਕਰ ਕਰ, ਇਹ ਸੰਸਾਰ ਤੋਂ ਵੱਖਰਾ ਹੋ ਕਰਕੇ ਭਾਈ ਉਹ ਪਰਮੇਸ਼ਰ ਵਾਹਿਗੁਰੂ ਦਾ ਰਮਣ ਕਰ, ਇਹ ਸੰਸਾਰ ਨੂੰ ਫਣਾ ਸਮਝ, ਇੱਥੇ ਸੰਤੋਖੀ ਹੋ ਕਰਕੇ ਵਰਤ, ਜੇ ਤੂੰ ਫਕੀਰ ਹੈ ਤੇ ਉਹ ਜਪਣੇ ਯੋਗ ਨੂੰ ਜਪ, ਉਹਨੂੰ ਰਮਿਆ ਹੋਇਆ ਮੰਨਣਾ ਕਰ, ਫਿਰ ਕੀ ਹੋਵੇਗਾ? ਫਿਰ ਇਸੇ ਤਰੀਕੇ ਦੇ ਨਾਲ ਪੰਕਤੀ ਪੜੋ ਜੀ,
ਕਰ ਫਕਰ ਦਾਇਮ ਲਾਏ ਚਸ਼ਮੇ। ਕਹਿੰਦੇ
ਭਾਈ ਆਪਣੇ ਆਪ ਨੂੰ ਫਰਕ ਕਰਕੇ ਸੰਸਾਰ ਤੋਂ, ਜਿਵੇਂ ਕਲਗੀਧਰ ਪ੍ਰੀਤਮ ਜੀ ਨੇ ਸਮਝਾਇਆ ਸੀ ਮਹਾਰਾਜ, ਕੀ ਕਰੀਏ? ਕਹਿੰਦੇ ਅਸੀਂ ਨਿਆਰਾ ਪੰਥ ਸਾਜਿਆ ਹੈ, ਨਿਆਰਾ ਪੰਥ ਵੱਖਰਾ ਸੰਸਾਰ ਨਾਲੋਂ। ਤੇ ਕੀ ਮਹਾਰਾਜ ਕਹਿੰਦੇ, ਜਬ ਲੱਗ ਖਾਲਸਾ ਰਹੇ ਨਿਆਰਾ, ਤਬ ਲੱਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਗੁਰਦੇਵ ਕਿਵੇਂ ਵੱਖਰੇ ਹੋਈਏ? ਕਹਿੰਦੇ ਵੱਖਰਾ ਹੋ, ਦਾਇਮ ਲਾਏ ਚਸ਼ਮੇ, ਜਿਵੇਂ ਖੁਰਦ ਬੀਨ ਦੁਆਰਾ। ਭਾਈ ਬੁਖਾਰ ਦੇ ਜਿਹੜੇ ਕਿਰਮ ਨੇ ਉਹ ਡਾਕਟਰ ਵੇਖ ਲੈਂਦੇ ਨੇ ਖੁਰਦ ਬੀਨ ਦੁਆਰਾ, ਇਵੇਂ ਹੀ ਆਪਣੇ ਮਨ ਬੁੱਧ ਰੂਪੀ ਨੇਤਰਾਂ ਦੇ ਉੱਤੇ ਪਰਮੇਸ਼ਰ ਦੇ ਪ੍ਰੇਮ ਰੂਪੀ ਖੁਰਦਬੀਨ, ਜਿਹੜੀ ਦੂਰਬੀਨ ਹੈ ਜਾਂ ਜਿਹੜਾ ਚਸ਼ਮਾ ਹੈ, ਇਹ ਖੁਰਦਬੀਨ ਲਾਉਣਾ ਕਰ, ਤੈਨੂੰ ਫਿਰ ਉਹ ਕੀ ਹੋਵੇਗਾ? ਬਖਸ਼ਿਸ਼ ਕਰਦੇ ਹਨ,
ਜਹਿ ਤਹਾ ਮੌਜੂਦ।
ਮਹਾਰਾਜ ਇਹਦੇ ਨਾਲ ਕੀ ਫਰਕ ਪਵੇਗਾ? ਕਹਿੰਦੇ ਫਿਰ ਜਿੱਥੇ ਕਿੱਥੇ ਵੇਖੇਗਾ ਉਹ ਅਕਾਲ ਪੁਰਖ ਵਾਹਿਗੁਰੂ ਤੈਨੂੰ ਹਾਜ਼ਰ ਹਜ਼ੂਰ ਦਿਸੇਗਾ। ਜਦੋਂ ਇਹ ਚਸ਼ਮਾ ਲਾ ਲਵੇਗਾ ਨਾ ਮਨ ਬੁੱਧ ਨੇਤਰਾਂ, ਮਨ ਬੁੱਧ ਰੂਪੀ ਨੇਤਰਾਂ ਦੇ ਉੱਤੇ ਪ੍ਰੇਮ ਰੂਪੀ ਚਸ਼ਮਾ ਲਾ ਲਵੇਗਾ, ਐਨਕ ਲਾ ਲਵੇਗਾ, ਇਹ ਖੁਰਦਬੀਨ ਇਹ ਸ਼ੀਸ਼ੇ ਚੜਾ ਲਵੇਗਾ, ਫਿਰ ਹਰ ਥਾਂ ਤੇ ਉਹ ਹਾਜ਼ਰ ਨਾਜ਼ਰ ਦਿਸ ਆਵੇਗਾ, ਫਿਰ ਤੈਨੂੰ ਹਰ ਥਾਂ ਤੇ ਉਹ ਵਿਆਪਕ ਦਿਸੇਗਾ, ਫਿਰ ਤੈਨੂੰ ਪਤਾ ਲੱਗ ਜਾਵੇਗਾ ਕਿ ਜਿੱਥੇ ਵੀ ਜਿਹੜੀਆਂ ਕੁਰਬਾਨੀਆਂ ਦੇਣਾ ਫਿਰਦਾ ਹੈ, ਜਿਹੜੇ ਜਬਾ ਕਰਦਾ ਫਿਰਦਾ ਹੈ ਭਾਈ, ਉੱਥੇ ਉਹਨਾਂ ਵਿੱਚ ਵੀ ਉਹ ਪਰਮੇਸ਼ਰ ਵਾਹਿਗੁਰੂ ਵੱਸਦਾ ਹੈ, ਜਿਹਦੇ ਬਾਬਤ ਸਾਨੂੰ ਭਗਤਾਂ ਦੀ ਰਸਨਾ ਦੁਆਰਾ ਗੁਰਦੇਵ ਜੀ ਨੇ ਸਮਝਾਇਆ ਸੀ, ਜੋਰੀ ਕੀ ਉਸ ਜ਼ੁਲਮ ਹੈ, ਕਹਿਤਾ ਨਾ ਉਹ ਹਲਾਲ, ਦਫ਼ਤਰ ਲੇਖਾ ਮੰਗ ਸੀ ਤਬ ਹੋਏਗੋ ਕਵਣ ਹਵਾਲ। ਭਾਈ ਜ਼ੋਰ ਕਰਨਾ ਤੇ ਇਹ ਜ਼ੁਲਮ ਹੀ ਹੈ ਨਾ, ਐਵੇਂ ਪਰਮੇਸ਼ਰ ਦੇ ਨਾਂ ਤੇ ਕੁਰਬਾਨ ਕਰਕੇ ਖੁਸ਼ ਹੋਈ ਜਾਂਦਾ, ਇਹ ਜ਼ੁਲਮ ਜ਼ੁਲਮ ਹੀ ਰਹੇਗਾ। ਪਰ ਜਦੋਂ ਇਹ ਚਸ਼ਮਾ ਲੱਗ ਗਿਆ ਫਿਰ ਕਹਿੰਦੇ ਤੈਨੂੰ ਜਰੇ ਜਰੇ ਵਿੱਚ ਉਹ ਪਰਮੇਸ਼ਰ ਜਿਹੜਾ ਹੈ ਜਹਾਂ ਤਹਾਂ ਮੌਜੂਦ, ਹਰ ਥਾਂ ਦੇ ਉੱਤੇ ਨਜ਼ਰ ਆਵੇਗਾ, ਹਰ ਥਾਂ ਦੇ ਉੱਤੇ। ਕਿਤੇ ਐਵੇਂ ਨਹੀਂ ਲੱਗੇਗਾ ਕਿ ਉਹ ਖੁਦਾ, ਉਹ ਰਾਮ, ਉਹ ਪਰਮੇਸ਼ਰ ਇੱਥੇ ਨਹੀਂ ਹੈ, ਜਿੱਥੇ ਵੇਖੇਗਾ ਉੱਥੇ ਉਹ ਹੀ ਦਿਸੇਗਾ ਜੀ।
ਅੱਲਾਹ ਪਾਕ ਪਾਕ ਹੈ,
ਇਹ ਫਿਰ ਬੋਲ ਪਏ, ਕਹਿਣ ਲੱਗੇ ਭਗਤ ਜੀ ਗੱਲ ਬਣੀ ਨਹੀਂ। ਕਿਉਂ? ਕਹਿੰਦੇ ਤੁਸੀਂ ਕਹਿੰਦੇ ਜੇ ਕਿ ਰੱਬ ਸਾਰਿਆਂ ਥਾਵਾਂ ਤੇ, ਖੁਦਾ ਸਾਰਿਆਂ ਥਾਵਾਂ ਤੇ, ਜੇ ਉਹ ਸਾਰਿਆਂ ਥਾਵਾਂ ਤੇ ਹੈ ਤੇ ਫਿਰ ਉਹ ਪੁੰਨੀਆਂ ਚ ਪੁੰਨੀ ਤੇ ਪਾਪੀਆਂ ਚ ਪਾਪੀ ਹੋ ਜਾਵੇਗਾ, ਫਿਰ ਰੱਬ ਤੁਹਾਡਾ ਪਾਪੀ ਹੋਇਆ ਨਾ। ਆਮ ਆਪਾਂ ਕਹਿ ਦਿੰਦੇ ਜੀ ਜੇ ਸਭ ਕੁਝ ਪਰਮੇਸ਼ਰ ਨੇ ਕੀਤਾ ਪਾਪ ਤੇ ਪੁੰਨ, ਫਿਰ ਪਰਮੇਸ਼ਰ ਨੂੰ ਸਾਨੂੰ ਕੀ ਲੱਗੇ? ਤਾਂ ਇਹੋ ਹੀ ਇਹਨਾਂ ਨੇ ਸਵਾਲ ਕਰ ਦਿੱਤਾ, ਕਹਿਣ ਲੱਗੇ ਮਹਾਰਾਜ ਫਿਰ ਰੱਬ ਪਾਪੀਆਂ ਵਿੱਚ ਪਾਪੀ ਹੋ ਜਾਵੇਗਾ? ਕਹਿਣ ਲੱਗੇ ਨਾ ਨਾ ਭਾਈ, ਅੱਲਾਹ ਪਾਕ ਪਾਕ ਹੈ, ਉਹ ਤੇ ਪਵਿੱਤਰ ਤੋਂ ਪਵਿੱਤਰ ਹੈ ਉਹ ਪਰਮੇਸ਼ਰ ਵਾਹਿਗੁਰੂ।
ਸ਼ੱਕ ਕਰੋ ਜੇ ਦੂਸਰ ਹੋਵੇ,
ਸ਼ੱਕ ਤੇ ਤਾਂ ਕਰਾਂਗਾ ਕਿ ਜੇ ਕੋਈ ਦੂਸਰਾ ਹੋਵੇ। ਭਗਤ ਕਬੀਰ ਜੀ ਕਹਿੰਦੇ ਸ਼ੱਕ ਤਾਂ ਕਰੀਏ ਜੇ ਉਹਦੇ ਵਰਗਾ ਕੋਈ ਦੂਸਰਾ ਹੋਵੇ। ਸ਼ੱਕ ਤੇ ਉਹਦੇ ਤੇ ਕੀਤਾ ਜਾ ਸਕਦਾ ਨਾ ਜਿਹਦੇ ਥਾਂ ਤੇ ਕੋਈ ਦੂਸਰਾ ਆਉਣਾ ਹੋਵੇ। ਇਹਨੂੰ ਕਿਹਾ ਜਾ ਸਕਦਾ ਭਾਈ ਤੂੰ ਡੁਪਲੀਕੇਟ ਹੈ, ਅਸੀਂ ਜਾਣਦੇ ਹਾਂ ਕਿ ਓਰਿਜਨਲ ਅਜੇ ਆਉਣ ਵਾਲਾ ਹੈ ਤੇ ਪਰਮੇਸ਼ਰ ਦਾ ਤੇ ਸਰੀਕ ਹੀ ਕੋਈ ਨਹੀਂ, ਉਹ ਅਪਵਿੱਤਰ ਕਿਵੇਂ ਹੋ ਜਾਵੇਗਾ? ਉਹ ਤੇ ਐਸਾ ਹੈ ਜਿਹੜਾ ਉਹਦੇ ਨਾਲ ਜੁੜ ਗਿਆ ਉਹ ਤੇ ਪਾਕ ਪਵਿੱਤਰ ਹੋ ਜਾਵੇਗਾ, ਉਹਨੂੰ ਕਿਸੇ ਤਰੀਕੇ ਦੀ ਕੋਈ ਲੇਪਤਾ ਨਹੀਂ। ਜਿਵੇਂ ਭਾਈ ਸਮੁੰਦਰ ਵਿੱਚ ਸਮੁੱਚੇ ਨਾਲੇ ਨਦੀਆਂ ਜਾ ਕਰਕੇ ਪੈਂਦੇ ਨੇ, ਨਾਲਿਆਂ ਦਾ ਪਾਣੀ ਗੰਦਾ ਹੈ, ਨਦੀਆਂ ਵਿੱਚ ਵੀ ਮਿੱਟੀ ਪਾਣੀ ਦੇ ਵਿੱਚ ਮਿਲੀ ਹੋਈ ਹੈ, ਪਰ ਜਦੋਂ ਸਮੁੰਦਰ ਵਿੱਚ ਮਿਲ ਗਈਆਂ ਫਿਰ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਨਾਲੇ ਦਾ ਪਾਣੀ ਹੈ, ਇਹ ਨਦੀ ਦਾ ਪਾਣੀ ਹੈ, ਇਹ ਦਰਿਆ ਦਾ ਪਾਣੀ ਹੈ। ਜਦੋਂ ਉਹਦੇ ਵਿੱਚ ਜਾ ਕਰਕੇ ਮਿਲ ਗਏ ਫਿਰ ਸਮੁੰਦਰ ਸਰੂਪ ਹੀ ਹੋ ਗਏ, ਉਹ ਪਾਣੀ ਇੱਕੋ ਹੀ ਸਰੂਪ ਹੋ ਗਿਆ, ਉਹਨੂੰ ਭਾਈ ਵੱਖ ਕਰਕੇ ਵੇਖਿਆ ਨਹੀਂ ਜਾ ਸਕਦਾ। ਇਸੇ ਤਰੀਕੇ ਦੇ ਨਾਲ ਜਿਹੜਾ ਪਰਮੇਸ਼ਰ ਨਾਲ ਜੁੜ ਗਿਆ ਉਹ ਪਵਿੱਤਰ ਹੋ ਗਿਆ, ਪਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਪਾਕ ਹੈ, ਪਾਪੀਆਂ ਦੇ ਨਾਲ ਲੱਗਣੇ ਕਰਕੇ ਉਹ ਅਪਵਿੱਤਰ ਨਹੀਂ ਹੁੰਦਾ, ਉਹਦਾ ਨਾਮ ਹੀ ਪਤਤ ਪਾਵਣ ਹੈ। ਭਗਤਾਂ ਨੂੰ ਪੁੱਛੋ, ਪਰਮੇਸ਼ਰ ਦੇ ਨਾਲ ਪਰਮੇਸ਼ਰ ਦੇ ਪਿਆਰੇ ਭਗਤਾਂ ਦੇ ਜਦੋਂ ਬਚਨ ਪੜ੍ਹੀਏ, ਜਿਵੇਂ ਅੱਜ ਵੀ ਭਗਤਾਂ ਦੀ ਬਾਣੀ ਦੁਆਰਾ ਗੁਰਦੇਵ ਜੀ ਨੇ ਹੁਕਮ ਬਖਸ਼ਿਆ ਹੈ, ਤੇ ਬੜੇ ਪਿਆਰੇ ਬਚਨ ਭਗਤ ਕਰਦੇ ਨੇ ਪਰਮੇਸ਼ਰ ਵਾਹਿਗੁਰੂ ਦੇ ਨਾਲ। ਪਰਮੇਸ਼ਰ ਨੇ ਕਿਤੇ ਕਹਿ ਦਿੱਤਾ, ਭਗਤਾ ਤੂੰ ਪਾਪੀ ਮੇਰੇ ਪੁੱਤ, ਤੂੰ ਪਾਪੀ ਹੈ, ਪਾਪੀ ਤੈਨੂੰ ਚੇਤਾ ਹੈ। ਤੇ ਪਰਮੇਸ਼ਰ ਦੇ ਪਿਆਰੇ ਭਗਤਾਂ ਨੇ ਰੱਬ ਨੂੰ ਚੇਤੇ ਕਰਾਇਆ, ਕਹਿਣ ਲੱਗੇ, ਹੇ ਖੁਦਾ, ਹੇ ਪਰਮੇਸ਼ਰ ਵਾਹਿਗੁਰੂ, ਜੋ ਪੈ ਹਮ ਨਾ ਪਾਪ ਕਰਨਤਾ, ਅਹੇ ਅਨੰਤਾ, ਪਤਤ ਪਾਵਣ ਨਾਮ ਕੈਸੇ ਹੁੰਦਾ। ਜੇ ਅਕਾਲ ਪੁਰਖ ਵਾਹਿਗੁਰੂ ਮੈਂ ਪਾਪੀ ਨਾ ਹੁੰਦਾ ਤੇ ਤੈਨੂੰ ਪਤਤ ਪਾਵਣ ਕਿੰਨੇ ਕਹਿਣਾ ਸੀ। ਇਹ ਮਜ਼ਾ ਤੇ ਤਾਂ ਇਹਨਾ, ਇਹ ਨਾਮ ਤੇਰਾ ਤਾਂ ਬਣਿਆ ਕਿ ਮੈਂ ਪਾਪੀ ਸਾਂ। ਭਾਈ ਉਹ ਪਾਕ ਹੈ, ਉਹ ਅਪਵਿੱਤਰਾਂ ਨੂੰ ਪਵਿੱਤਰ ਕਰਨ ਵਾਲਾ ਹੈ, ਪਰ ਆਪ ਉਹਨੂੰ ਕੋਈ ਲੇਪ ਸ਼ੇਪ ਨਹੀਂ, ਉਹ ਸਾਰਿਆਂ ਤੋਂ ਪਰੇ ਹੈ ਜੀ।
ਕਬੀਰ ਕਰਮ ਕਰੀਮ ਕਾ।
ਤੇ ਇਹ ਕਹਿਣ ਲੱਗੇ, ਨਹੀਂ ਭਗਤ ਜੀ, ਤੁਹਾਨੂੰ ਸ਼ਾਇਦ ਪਤਾ ਨਹੀਂ, ਅਸੀਂ ਵੀ ਅੱਜ ਕੱਲ੍ਹ ਕਹਿ ਦਿੰਦੇ, ਤੁਹਾਨੂੰ ਕੀ ਪਤਾ ਕਾਕਾ ਜੀ, ਨਵਾਂ ਨਵਾਂ ਤੂੰ ਲੱਗਦਾ ਏ ਕਿ ਪੜ੍ਹ ਕੇ ਆ ਗਿਆ, ਤੈਨੂੰ ਪਤਾ ਨਹੀਂ। ਤੂੰ ਕਹਿੰਦਾ ਰੱਬ ਵਰਗਾ ਕੋਈ ਹੋਰ ਨਹੀਂ। ਭਗਤ ਕਬੀਰ ਜੀ ਦੀ ਬਾਣੀ ਦੇ ਅਰਥ ਨੇ ਕਿ ਖੁਦਾ ਵਰਗਾ ਕੋਈ ਦੂਸਰਾ ਨਹੀਂ। ਤੇ ਆਹ ਜਿਹੜੀ ਦੁਨੀਆ ਹੈ, ਵਿਗਿਆਨ ਨੇ ਬੜੀ ਤਰੱਕੀ ਕਰ ਲਈ, ਆਹ ਜਿਹੜੀ ਦੁਨੀਆ ਹੈ, ਆਹ ਜਿਹੜੀ ਇੰਨੀ ਸ੍ਰਿਸ਼ਟੀ ਹੈ, ਇਹ ਰੱਬ ਰੂਪ ਨਹੀਂ। ਤੁਸੀਂ ਆਪੇ ਕਹਿੰਦੇ ਜੇ ਕਿ ਇਹ ਰੱਬ ਵਰਗੀ ਹੈ, ਤੇ ਜੇ ਇਹ ਰੱਬ ਵਰਗੀ ਹੈ ਤੇ ਇਹਦਾ ਭਾਵ ਇਹ ਨਾ ਕਿ ਰੱਬ ਦਾ ਦੂਸਰਾ ਸਰੂਪ ਹੋ ਗਿਆ। ਤੇ ਭਗਤ ਕਬੀਰ ਜੀ ਸਾਡੇ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਨੇ, ਐਵੇਂ ਨਾ ਭਰਮ ਜਾਵੀਂ, ਐਵੇਂ ਨਾ ਸੋਚੀ ਜਾਵੀਂ ਕਿ ਵਿਗਿਆਨ ਤੋਂ ਪਰੇ ਕੱਖ ਨਹੀਂ, ਇਹ ਦੁਨੀਆ ਹੀ ਰੱਬ ਹੈ। ਜਿਵੇਂ ਕਈ ਬੇਵਕੂਫ ਮੇਰੇ ਵਰਗੇ ਕਹਿੰਦੇ ਨੇ, ਇਹੋ ਜੱਗ ਮਿੱਠਾ ਅਗਲਾ ਕਿਸੇ ਨਾ ਡੱਠਾ। ਕੀ ਕਰਨਾ ਜੀ ਬਾਣੀ ਪੜ੍ਹ ਕੇ, ਕੀ ਲੋੜ ਹੈ ਅੰਮ੍ਰਿਤ ਛਕਣ ਦੀ, ਕੀ ਲੋੜ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣ ਦੀ, ਕੀ ਲੋੜ ਹੈ ਐਵੇਂ ਗੱਲਾਂ ਕਹਾਣੀਆਂ ਨਾ ਸੁਣਾਇਆ ਕਰੋ ਸਾਨੂੰ। ਤੇ ਭਗਤ ਕਬੀਰ ਜੀ ਨੂੰ ਪੁੱਛੀਏ, ਮਹਾਰਾਜ ਇਹ ਦੁਨੀਆ ਹੀ ਰੱਬ ਹੈ, ਇਹ ਦੁਨੀਆ ਹੀ ਖੁਦਾ ਹੈ। ਤੇ ਭਗਤ ਕਬੀਰ ਜੀ ਬਖਸ਼ ਦੇ ਘਰ ਵਿੱਚ ਆਣ ਕਰਕੇ ਕਹਿੰਦੇ ਨੇ, ਨਹੀਂ ਭਾਈ, ਇਹਨੂੰ ਖੁਦਾ ਨਹੀਂ ਕਿਹਾ ਜਾ ਸਕਦਾ, ਕਬੀਰ ਕਰਮ ਕਰੀਮ ਕਾ। ਕਹਿਣ ਲੱਗੇ, ਭਾਈ ਇਹ ਜਿਹੜੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਨਾ ਚੌਵਾਂ ਖਾਣੀਆਂ ਦੁਆਰਾ, ਜਿਹੜਾ ਇਹਨੂੰ ਪਾਲ ਰਿਹਾ ਹੈ, ਇਹ ਉਹਦਾ ਕਰਮ ਹੈ। ਜਿਵੇਂ ਜ਼ਿਮੀਂਦਾਰ ਖੇਤੀ ਕਰਦਾ ਹੈ, ਖੇਤੀ ਵੱਖੋ ਵੱਖਰੇ ਫਸਲ ਬੀਜਦਾ ਹੈ, ਕਦੀ ਉਹਦਾ ਚਿੱਤ ਕਰੇ ਤੇ ਕੱਚੀ ਵੱਢ ਲੈਂਦਾ, ਕੱਚੀ ਉਹਦਾ ਚਿੱਤ ਕੀਤਾ ਤੇ ਪੱਕਣ ਦਿੱਤੇ, ਪਰ ਉਹ ਖੇਤ ਵੀ ਜ਼ਿਮੀਂਦਾਰ ਦਾ ਤੇ ਫਸਲ ਵੀ ਜ਼ਿਮੀਂਦਾਰ ਦੀ, ਉਹ ਫਸਲ ਤੇ ਖੇਤ ਨੂੰ ਜ਼ਿਮੀਂਦਾਰ ਨਹੀਂ ਕਿਹਾ ਜਾ ਸਕਦਾ। ਇਵੇਂ ਹੀ ਕਹਿੰਦੇ, ਭਾਈ ਇਹ ਕੰਮ ਹੈ ਉਹ ਅਕਾਲ ਪੁਰਖ ਵਾਹਿਗੁਰੂ ਦਾ, ਇਹ ਖੁਦਾ ਦਾ ਕੰਮ ਹੈ ਜੋ ਇਹ ਸ੍ਰਿਸ਼ਟੀ ਰਚੀ ਹੋਈ ਹੈ, ਇਹ ਤੇ ਉਹਦਾ ਕਰਮ ਹੈ ਜੀ।
ਉਹ ਕਰੈ ਜਾਣੈ ਸੋਏ,
ਉਹ ਆਪ ਹੀ ਇਹ ਸ੍ਰਿਸ਼ਟੀ ਨੂੰ ਕਰ ਰਿਹਾ ਹੈ, ਆਪ ਹੀ ਇਹਦੀ ਲਾਇਤਾ ਕਰ ਰਿਹਾ ਹੈ, ਇਵੇਂ ਉਹਦਾ ਸੁਭਾਅ ਹੈ, ਇਹ ਆਪਣੇ ਕੰਮ ਨੂੰ ਉਹ ਨਿਰੰਤਰ ਕਰੀ ਜਾ ਰਿਹਾ ਹੈ। ਵੇਖੋ ਇਹ ਸਰੀਰ ਨੂੰ, ਇਹ ਕਿੰਨੇ ਸਰੀਰ ਹਰ ਰੋਜ਼ ਉਹ ਬਣਾਈ ਜਾ ਰਿਹਾ ਹੈ, ਹਰ ਰੋਜ਼ ਨਾਸ ਕਰੀ ਜਾ ਰਿਹਾ ਹੈ, ਕਿੰਨਿਆਂ ਨੂੰ ਰਿਜਕ ਦੇਈ ਜਾ ਰਿਹਾ, ਨਿਰੰਤਰ ਪਹੁੰਚਾ ਰਿਹਾ ਹੈ ਨਾ। ਉਹ ਆਪਣੇ ਕੰਮ ਵਿੱਚ ਅਣਗਹਿਲੀ ਨਹੀਂ ਕਰਦਾ, ਉਹ ਕਰਨ ਵਾਲਾ ਹੀ ਜਾਣਦਾ ਹੈ ਜੀ। ਇਹ ਪਾਵਣ ਪਵਿੱਤਰ ਸ਼ਬਦ, ਇਹ ਪਾਵਣ ਪਵਿੱਤਰ ਹੁਕਮ ਅੱਜ ਸਾਨੂੰ ਭਗਤ ਕਬੀਰ ਜੀ ਦੀ ਰਸਨਾ ਦੁਆਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾਲਤਾ ਕਰਕੇ ਬਖਸ਼ਿਸ਼ ਕੀਤਾ ਹੈ। ਆਓ ਹੁਣ ਜੋ ਲੜੀਵਾਰ ਕਥਾ ਇਸ ਪਾਵਣ ਪਵਿੱਤਰ ਸਥਾਨ ਤੇ ਚੱਲਦੀ ਹੈ ਉਹਦੀ ਵਿਚਾਰ ਕਰੀਏ ਜੀ।
ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਪਹਿਲਾ।
ਸੂਹੀ ਰਾਗ ਦੇ ਅੰਦਰ ਇੱਥੇ ਸ਼ੰਤਾਂ ਦੀ ਆਰੰਭਤਾ ਕਰਦੇ ਨੇ, ਪਿੱਛੇ ਸਾਡੇ ਤੇ ਬਖਸ਼ਿਸ਼ ਕੀਤੀ ਸੀ, ਸਾਨੂੰ ਗੁਣ ਦੱਸੇ, ਕੁਚੱਜੀ ਸੁਚੱਜੀ ਤੇ ਫਿਰ ਇਸੇ ਤਰੀਕੇ ਦੇ ਨਾਲ ਗੁਣਵੰਤੀ। ਹੁਣ ਗੁਰਦੇਵ ਸਤਿਗੁਰੂ ਸਾਹਿਬ ਜੀ ਸ਼ੰਤਾਂ ਦੀ ਆਰੰਭਤਾ ਕਰ ਰਹੇ ਹਨ, ਮਹੱਲੇ ਪਹਿਲੇ ਦੇ ਵਿੱਚ, ਘਰ ਪਹਿਲੇ ਸੁਰਤਾਲ ਦੇ ਵਿੱਚ।
ਇੱਕ ਓ ਅੰਕਾਰ ਸਤਿਗੁਰ ਪ੍ਰਸਾਦ।
ਇੱਕ ਭਾਈ ਉਹ ਅਦਵੈਤ ਬ੍ਰਹਮ ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਪੂਰੇ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਜੀ।
ਪਰ ਜੋਬਨ ਮੈਂ ਮਤ ਪੀੜੈ ਘਰ ਪਾਹੁਣੀ ਬਲ ਰਾਮ ਜੀਓ।
ਜਗਿਆਸੂ ਦੀ ਅਵਸਥਾ ਦੁਆਰਾ ਬਖਸ਼ਿਸ਼ ਕਰਦੇ ਨੇ। ਜਗਿਆਸਾ ਜਦੋਂ ਹੋ ਆਈ, ਜਿਵੇਂ ਇੱਥੇ ਵਿਆਹ ਦਾ ਪ੍ਰਕਰਨ ਬਣਾ ਕਰਕੇ ਤੇ ਗੁਰਦੇਵ ਕਿਰਪਾ ਕਰਨਗੇ ਸਾਡੇ ਤੇ। ਜਿਵੇਂ ਕੋਈ ਬੀਬੀ ਵਿਆਹੀ ਗਈ, ਅਣਜਾਣ ਮਤ ਸੀ, ਪਰ ਉਹਨੂੰ ਪਤਾ ਨਾ ਲੱਗਾ, ਪਤੀ ਦੀ ਸੇਵਾ ਵਿੱਚ ਚਿੱਤ ਨਾ ਦਿੱਤਾ, ਜਵਾਨੀ ਦੇ ਨਸ਼ੇ ਵਿੱਚ ਲੱਗੀ ਹੋਈ, ਪਤੀ ਦੀ ਸੇਵਾ ਤੋਂ ਵਾਂਝੀ ਹੋ ਕਰਕੇ, ਛੁੱਟੜ ਹੋ ਕਰਕੇ ਘਰ ਆ ਗਈ। ਇੱਕ ਪ੍ਰਮਾਣ ਇਹ ਦੇਣਗੇ। ਦੂਸਰਾ, ਉਹ ਬੀਬੀ ਉਹ ਧੀ ਜਦੋਂ ਜਵਾਨੀ ਦਾ ਨਸ਼ਾ ਜਦੋਂ ਪਤਾ ਲੱਗਾ, ਸਖੀਆਂ ਸਹੇਲੀਆਂ ਨੇ ਦੱਸਿਆ, ਭੈਣੇ ਜੇ ਸਹੁਰੇ ਘਰ ਜਾਵੇਂਗੀ ਤੇ ਤਾਂ ਹੀ ਘਰ ਵਾਲੀ ਅਖਵਾਵੇਂਗੀ, ਇੱਥੇ ਤੇ ਤੂੰ ਪ੍ਰਾਹੁਣੀ ਹੈ। ਉਹਨੇ ਪਿਤਾ ਨੂੰ ਬੇਨਤੀ ਕਰਨੀ ਹੈ ਕਿ ਪਿਤਾ ਮੈਨੂੰ ਕਿਰਪਾ ਕਰ, ਮੈਨੂੰ ਇਹੋ ਜਿਹਾ ਪਤੀ ਲੱਭ ਕੇ ਦੇ। ਤੀਸਰਾ, ਪਤੀ ਦੇ ਘਰ ਜਾਣਾ। ਚੌਥਾ, ਪਤੀ ਦੀ ਮਲਾਪਣ ਹੋ ਕਰਕੇ ਤੇ ਦੁਬਾਰਾ ਕਦੇ ਨਾ ਮੁੜਨਾ। ਇਸ ਪਾਵਨ ਸ਼ਬਦ ਵਿੱਚ ਵਿਆਹ ਦਾ ਪ੍ਰਸੰਗ ਰੱਖ ਕਰਕੇ ਤੇ ਗੁਰਦੇਵ ਸਾਨੂੰ ਸਮਝਾ ਰਹੇ ਹਨ, ਪਹਿਲਾਂ ਬਖਸ਼ਿਸ਼ ਕਰਦੇ ਨੇ, ਪਰ ਜੋਬਨ ਮੈਂ ਮਤ, ਮੇਰੀ ਜਿਹੜੀ ਮਤ ਸੀ ਮਤੀ ਹੋਈ ਕਿਹਦੇ ਵਿੱਚ ਜੀ? ਜੋਬਨ ਜਵਾਨੀ ਦੀ ਸ਼ਰਾਬ ਪੀ ਕਰਕੇ ਮਸਤ ਹੋਈ ਸਾਂ
ਮੈਲੀ ਅਵਗੁਣ ਚਿੱਤ ਬਿਨ ਗੁਣ ਗੁਣ ਨਾ ਸਮਾਵਨੀ ਬਲ ਰਾਮ ਜੀਓ।
ਸੋ ਬਖਸ਼ਿਸ਼ ਕੀਤੀ, ਪਰ ਜੋਬਨ ਮੈਂ ਮਤ ਪਈ ਅੜੇ ਕਰ ਪਾਉਣੀ ਬਲ ਰਾਮ ਜੀ, ਮੈਂ ਮਸਤ ਸਾਂ ਜਵਾਨੀ ਦੇ ਨਸ਼ੇ ਵਿੱਚ। ਇਹ ਭੁੱਲ ਗਈ ਕਿ ਮੈਂ ਪੇਕੇ ਘਰ ਦੇ ਵਿੱਚ ਪਾਹੁਣੀ ਪ੍ਰਾਹੁਣੀ ਦੀ ਨਿਆਈ ਹਾਂ। ਹੇ ਵਾਰ ਨੇ ਬਲਹਾਰ ਨੇ ਜਾਵਾਂ ਰਾਮ ਜੀ, ਉਹ ਤੇਰੇ ਤੋਂ ਮੈਨੂੰ ਜੋਬਨ ਜਵਾਨੀ ਦੀ ਮਸਤੀ ਨੇ ਇਹ ਸਭ ਕੁਝ ਭੁਲਾ ਦਿੱਤਾ।
ਮੈਲੀ ਅਵਗੁਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲ ਰਾਮ ਜੀਓ।
ਬਲਰਾਮ ਵਾਹਿਗੁਰੂ ਆਪ ਜੀ ਤੋਂ ਵਾਰ ਨੇ ਬਲਹਾਰ ਨੇ ਜਾਵਾਂ ਰਮੰਤੀ ਰਾਮਾ ਜੀ, ਮੇਰੀ ਮੈਲੀ ਅਵਗੁਣ ਚਿੱਤ, ਮੈਂ ਮੈਲੀ ਸਾਂ, ਗੁਣਾਂ ਤੋਂ ਹੀਣੀ ਹੋਈ, ਮੇਰੀ ਬੁੱਧ ਜਿਹੜੀ ਸੀ ਅਵਗੁਣਾਂ ਦੇ ਨਾਲ ਭਰੀ ਹੋਈ, ਪੂਰਨ ਗੁਰਾਂ ਦੇ ਮਿਲਾਵ ਤੋਂ ਬਣਾ ਇਹਦੇ ਵਿੱਚ ਗੁਣ ਸ਼ੁਭ ਗੁਣ ਨਹੀਂ ਸਨ ਸਮਾ ਸਕਦੇ ਜੀ।
ਗੁਣ ਸਾਰ ਨਾ ਜਾਣੀ ਭਰਮ ਭੁਲਾਣੀ।
ਜਦੋਂ ਗੁਣਾਂ ਦੀ ਸਾਰ ਨਾ ਜਾਣੀ, ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਚੇਤੇ ਨਾ ਕੀਤਾ, ਉਹਦੇ ਪਰਪਕਾਰ ਚੇਤੇ ਨਾ ਆਏ ਤੇ ਭਰਮ ਵਿੱਚ ਭੁੱਲ ਗਏ, ਇਹ ਲੱਗ ਗਿਆ ਕਿ ਇਹ ਸੰਸਾਰ ਸਦੀਵੀ ਹੈ। ਜਿਵੇਂ ਧੀ ਪੇਕੇ ਘਰ ਦੇ ਵਿੱਚ ਪ੍ਰਾਹੁਣੀ ਹੈ, ਉਵੇਂ ਭਾਈ ਅਸੀਂ ਇਸ ਸੰਸਾਰ ਤੇ ਜਿੰਨੀਆਂ ਰੂਹਾਂ ਜਿੰਨੀਆਂ ਜਿੰਦਾਂ ਹਨ, ਇਹ ਪ੍ਰਾਹੁਣੀ ਦੀ ਨਿਆਈ ਹਨ, ਜਿਹਨੂੰ ਆਪਾਂ ਗੁਰਬਾਣੀ ਚ ਪੜ੍ਹਦੇ, ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ। ਇਸ ਸੰਸਾਰ ਤੋਂ ਜਿਹੜਾ ਉਹ ਸਹੁਰਾ ਘਰ ਹੈ, ਇੱਥੋਂ ਸਾਰਿਆਂ ਨੂੰ ਜਾਣਾ ਪੈਣਾ ਹੈ, ਤੇ ਜਦੋਂ ਜਾਣਾ ਹੈ, ਜਿਵੇਂ ਧੀ ਦਾ ਵਿਆਹ ਰੱਖ ਲਿਆ ਜਾਵੇ ਤੇ ਉਹ ਫਿਰ ਯਤਨ ਕਰਦੀ ਏ, ਉਹ ਚਾਦਰਾਂ ਕੱਢਦੀ ਏ, ਉਹ ਖੇਸ ਕੱਢਦੀ ਏ, ਉਹ ਦਰੀਆਂ ਬੁਣਦੀ ਏ। ਕਿਉਂ? ਮੈਂ ਇਹ ਸਭ ਕੁਝ ਆਪਣੇ ਸਹੁਰੇ ਘਰ ਲੈ ਕੇ ਜਾਣਾ ਹੈ, ਮੈਨੂੰ ਇਹ ਸਾਰੀਆਂ ਵਸਤੂਆਂ ਲੋੜੀਂਦੀਆਂ ਨੇ। ਐਵੇਂ ਭਾਈ ਜਿਹੜਾ ਸੇਵਾ ਕਰਨੀ, ਸਿਮਰਨ ਕਰਨੀ, ਜਿਹਨੂੰ ਨਵਦਾ ਭਗਤੀ ਜਿਹੜੀ ਆਪਾਂ ਮੰਨਦੇ ਹਾਂ, ਸੇਵਾ ਸਿਮਰਨ ਕੀਰਤਨ ਪਾਦ ਸੇਵ ਅਰਚਾਂਦ ਦਾਸਾ ਸਤਪਣ ਬੰਦਨਾ ਸਰਬ ਨਿਵੇਦਨ ਜਾਣ, ਇਹ ਨੌ ਤਰੀਕੇ ਦੀ ਜਿਹੜੀ ਭਗਤੀ ਤੇ ਦਸਵੀਂ ਪ੍ਰੇਮਾ ਭਗਤੀ ਜਿਹੜੀ ਹੈ, ਇਹ ਜਿਹੜੇ ਗੁਰਮੁਖਾਂ ਨੇ ਜਣਾਈ ਹੈ ਦੱਸੀ ਹੈ, ਉਹ ਸਾਰੀ ਐਵੇਂ ਮੰਨੀਏ ਕਿ ਇਹ ਸਹੁਰੇ ਘਰ ਜਾਣ ਦੀ ਤਿਆਰੀ ਹੈ। ਇਹ ਜਿਹੜਾ ਸਦੀਵੀ ਨਹੀਂ, ਜਿਹਨੂੰ ਆਪਾਂ ਅੱਜ ਦੇ ਹੁਕਮਨਾਮੇ ਚ ਵੀ ਪੜ੍ਹ ਕੇ ਆਏ ਹਾਂ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ, ਇਹ ਤੇ ਇੱਕ ਮੇਲੇ ਦੀ ਨਿਆਈ ਏ, ਇਹ ਪ੍ਰਾਹੁਣਿਆਂ ਦੀ ਨਿਆਈ, ਇੱਥੋਂ ਜਾਣਾ ਹੈ। ਪਰ ਜਦੋਂ ਭਰਮ ਵਿੱਚ ਭੁੱਲ ਗਏ, ਜਵਾਨੀ ਦੇ ਨਸ਼ੇ ਵਿੱਚ ਲੱਗੇ ਹੋਏ,
ਜੋਬਨ ਬਾਦ ਗਵਾਇਆ।
ਜਿਹੜਾ ਜੋਬਨ ਸੀ ਬਾਦ ਐਵੇਂ ਗਵਾ ਦਿੱਤਾ। ਕਿਉਂ? ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਏ। ਸਮਝਾਇਆ ਸੀ ਕਿ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਇਹ ਜਵਾਨ ਅਵਸਥਾ ਆਈ ਹੈ, ਉਹ ਐਵੇਂ ਭਰਮ ਵਿੱਚ ਭੁੱਲਿਆ ਹੋਇਆ ਨੇ ਗਵਾ ਲੈਣਾ ਕੀਤੀ ਜੀ।
ਵਾਰ ਘਰ ਦਰ ਦਰਸ਼ਨ ਨਹੀਂ ਜਾਤਾ।
ਆਪਣੇ ਘਰ ਹਿਰਦੇ ਦੁਆਰਾ, ਦਰ ਸਾਧ ਸੰਗਤ ਦੁਆਰਾ, ਵਾਰ ਪਤੀ, ਵਾਰ ਨਾਮ ਹੈ ਪਤੀ, ਪਰਮੇਸ਼ਰ ਵਾਹਿਗੁਰੂ ਦਾ ਦਰਸ਼ਨ ਕੀਤਾ ਨਹੀਂ ਸੰਗਤ, ਦੁਆਰਾ ਦਰ ਫਿਰ ਇਸੇ ਤਰੀਕੇ ਦੇ ਨਾਲ ਹਿਰਦੇ ਦੁਆਰਾ ਜੀ
ਫਿਰ ਕਾ ਸਹਿਜ ਨਾ ਪਾਇਆ
ਫਿਰ ਦਾ ਸਹਿਜ ਸਿਧਾਂਤ ਪਤੀ ਦਾ ਜਿਹੜਾ ਸੀ ਸਾਨੂੰ ਪਾਇਆ ਚੰਗਾ ਨਾ ਲੱਗਾ ਇਹ ਪੰਜਾਂ ਕਕਾਰਾਂ ਦੀ ਰਹਿਤ ਚੰਗੀ ਨਾ ਲੱਗੀ ਅਸੀਂ ਕਿਹਾ ਕਾਹਦੇ ਲਈ ਭਾਰ ਚੁਕਾਉਂਦੇ ਜੀ ਸਾਨੂੰ ਭਾਈ ਕੋਈ ਸੌਖਾ ਜਿਹਾ ਢੰਗ ਦੱਸ ਦਵੋ ਸੌਖਾ ਜਿਹਾ ਢੰਗ ਲੱਭਦੇ ਲੱਭਦੇ ਉੜਕ ਇਹ ਸੰਸਾਰ ਤੋਂ ਤੁਰ ਗਏ ਜੀ
ਸਤਿਗੁਰ ਪੂਛਨਾ ਮਾਰਗ ਚਾਲੀ
ਚਾਹੀਦਾ ਤੇ ਇਹ ਸੀ ਗੁਰੂ ਸਾਹਿਬ ਜੀ ਨੂੰ ਪੁੱਛ ਕਰਕੇ ਧਰਮ ਦੇ ਰਸਤੇ ਤੇ ਚੱਲਦੀ ਕਿਹੜਾ ਰਸਤਾ ਜੀ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ
ਸੁਤੀ ਰਹਿਣ ਵਿਹਾਣੀ
ਸੁੱਤੀ ਹੋਏ ਦੀ ਹੀ ਇਹ ਸਾਰੀ ਵਕਾਰਾਂ ਦੀ ਨੀਂਦ ਵਿੱਚ ਸੁੱਤੀ ਹੋਈ ਦੀ ਰਾਤ ਗਵਾਚ ਗਈ ਜੀ
ਨਾਨਕ ਬਾਲ ਤਣ ਰਾਡੇ ਪਾ
ਕੀ ਹੋਇਆ ਜੀ ਬਾਲਕ ਪੁਣੇ ਵਿੱਚ ਹੀ ਸ਼ੌਂਕ ਅਵਸਥਾ ਦੇ ਵਿੱਚ ਹੀ ਪਤੀ ਦੇ ਹੁੰਦਿਆਂ ਹੋਇਆਂ ਹੀ ਰੰਡੀ ਹੋ ਕਰਕੇ ਤੇ ਆਪਣੇ ਘਰ ਵਿੱਚ ਬਹਿ ਗਈਏ ਤੇ ਪਤੀ ਇਹੋ ਜਿਹਾ ਸੀ ਉਹ ਅਬਨਾਸੀ ਸਦਾ ਸਦਾ ਨਾ ਆਵੇ ਨਾ ਜਾਈ ਐਸਾ ਪਤੀ ਪਾ ਕਰਕੇ ਵੀ ਆਪਣੀ ਨਾ ਸਮਝੀ ਕਰਕੇ ਬਾਲ ਤਨ ਬਾਲ ਪੁਣੇ ਵਿੱਚ ਹੀ ਰੰਡੀ ਹੋ ਕਰਕੇ ਬੈਠ ਗਈ ਹਾਂ ਜੀ
ਬਿਨ ਪਿਰ ਧਨ ਕੁਮਲਾਣੀ
ਭਾਈ ਬਿਨਾਂ ਪਿਰ ਪਤੀ ਤੋਂ ਧਨ ਇਹ ਜੀਵ ਰੂਪੀ ਇਸਤਰੀ ਕਮਲਾ ਰਹੀ ਹੈ ਇਹ ਸ਼ੌਂਕ ਰੂਪੀ ਅਵਸਥਾ ਆ ਜਾਈ ਜਾ ਰਹੀ ਹੈ ਇਹ ਗੁਰਦੇਵ ਜੀ ਇਹਦੇ ਵਿੱਚ ਇਸ ਤਰੀਕੇ ਦੇ ਨਾਲ ਵਿਆਹ ਦਾ ਜਿਹੜਾ ਪ੍ਰਕਰਨ ਹੈ ਉਹ ਬਣਾ ਕਰਕੇ ਬਖਸ਼ਿਸ਼ ਕਰ ਰਹੇ ਹਨ ਸਮੇਂ ਦੀ ਸਮਾਪਤੀ ਹੈ ਅੱਗੇ ਤਿੰਨ ਬੰਦ ਇਸ ਸ਼ਬਦ ਦੇ ਰਹਿੰਦੇ ਹਨ ਉਹ ਜੋ ਗੁਰਮੁਖ ਪਿਆਰੇ ਕੱਲ੍ਹ ਦੇ ਦਿਹਾੜੇ ਕਥਾ ਕਰਨਗੇ ਉਹਨਾਂ ਦੇ ਪਾਸੋਂ ਆਪਾਂ ਸਰਵਣ ਕਰਾਂਗੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਹੁਕਮਨਾਮੇ ਦੀ ਵਿਚਾਰ ਕਰਦਿਆਂ ਗੁਰਦੇਵ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਲੜੀਵਾਰ ਕਥਾ ਦੀ ਵਿਚਾਰ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣੀਆਂ ਜੀ ਅਗਾਂਹ ਤੋਂ ਸਮਤ ਬਖਸ਼ਣੀ ਦੇਹੋ ਸੱਜਣ ਆਸੀਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਲੇਖੇ ਕਤੇ ਨਾ ਛੁੱਟੀਏ ਖਿਣ ਖਿਣ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ
ਸਤਿਗੁਰ ਪੂਛਨਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕ ਬਾਲ ਤਨ ਰਾਡੇ ਪਾ ਬਿਨ ਪਿਰ ਧਨ ਕੁਮਲਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।